ਖਾਲਸਾ ਜੀ, ਸਤਿਗੁਰਾਂ ਦਾ ਜੋ ਇਤਿਹਾਸ ਸਰਵਣ ਕਰਨਾ ਹੈ, ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸਰਵਣ ਦਰਸ਼ਨ ਹੈ। ਚਾਰ ਪ੍ਰਕਾਰ ਦੇ ਦਰਸ਼ਨਾਂ ਚੋਂ ਇੱਕ ਦਰਸ਼ਨ ਹੈ ਸਰਵਣ ਦਰਸ਼ਨ, ਸੁਪਨ ਦਰਸ਼ਨ, ਚਿੱਤਰ ਦਰਸ਼ਨ ਤੇ ਪ੍ਰਤੱਖ ਦਰਸ਼ਨ। ਸਤਿਗੁਰਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰਵਣ ਦਰਸ਼ਨ ਹੈ। ਮਹਾਰਾਜ ਨੌਵੇਂ ਪਾਤਸ਼ਾਹ ਜੀ ਬੰਗਾਲ ਦੇ ਇਲਾਕੇ ਵਿੱਚ ਢਾਕੇ ਪਹੁੰਚੇ। ਢਾਕੇ ਸ਼ਹਿਰ ਦੀਆਂ ਸੰਗਤਾਂ ਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਹੁਤ ਸੇਵਾ ਟਹਿਲ ਕੀਤੀ। ਭਾਈ ਬੁਲਾਕੀ ਦਾਸ ਵਰਗੇ ਗੁਰਮੁਖਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸੰਗਤ ਦਾ ਅਥਾਹ ਪਿਆਰ ਵੇਖ ਕੇ ਸਤਿਗੁਰਾਂ ਨੇ ਵਚਨ ਕੀਤਾ, ਢਾਕਾ ਮਮ ਸਿੱਖੀ ਕੋ ਕੋਠਾ, ਕਿ ਇਹ ਢਾਕਾ ਨਗਰ ਮੇਰੀ ਸਿੱਖੀ ਦਾ ਕੋਠਾ ਹੈ। ਇੱਥੇ ਭਾਈ ਨੱਥਾ ਜੀ ਜੋ ਉਦਾਸੀ ਮਹਾਂਪੁਰਖ ਸਨ, ਗੁਰੂ ਸਾਹਿਬ ਨਾਲ ਇਹਨਾਂ ਦੀ ਬੜੀ ਗੂੜੀ ਪ੍ਰੀਤ ਹੈ। ਸਤਿਗੁਰਾਂ ਵਾਸਤੇ ਬਸਤਰ ਤਿਆਰ ਕਰਵਾ ਕੇ ਕੱਪੜਾ ਜਿਹੜਾ ਸੀ ਗੁਰੂ ਘਰ ਵਾਸਤੇ ਇੱਥੋਂ ਭਾਈ ਨੱਥਾ ਜੀ ਭੇਜਿਆ ਕਰਦੇ ਸਨ। ਗੁਰੂ ਸਾਹਿਬ ਨਾਲ ਬੜਾ ਪਿਆਰ ਸੀ, ਪਰ ਉੱਥੇ ਦੀ ਜਿਹੜੀ ਸੰਗਤ ਸੀ ਉਹਨਾਂ ਦੇ ਨਾਲ ਭਾਈ ਨੱਥਾ ਜੀ ਦਾ ਜਿਹੜਾ ਵਿਵਹਾਰ ਸੀ ਉਹ ਕਰੜਾ ਸੀ ਤੇ ਸੰਗਤ ਦੇ ਨਾਲ ਕਈ ਸਿੱਖਾਂ ਦੇ ਨਾਲ ਲੜ ਵੀ ਪੈਂਦੇ ਸੀ ਤੇ ਗੁੱਸੇ ਵਿੱਚ ਆ ਕੇ ਕੁਝ ਕਬੂਲ ਵੀ ਕਹਿ ਦੇਣੇ। ਸੰਗਤ ਨੇ ਭਾਈ ਨੱਥੇ ਦੀ ਸ਼ਿਕਾਇਤ ਕੀਤੀ, ਮਹਾਰਾਜ ਭਾਈ ਨੱਥਾ ਜਿਹੜਾ ਹੈ ਇਹ ਸਾਨੂੰ ਬੁਰੇ ਭਲੇ ਬੋਲ ਬੋਲਦਾ ਹੈ, ਪਰ ਸੰਗਤ ਇਹਦਾ ਸਤਿਕਾਰ ਕਰਦੀ, ਅੱਗੋਂ ਇਹਨੂੰ ਕੋਈ ਜਵਾਬ ਨਹੀਂ ਦਿੰਦੇ। ਮਹਾਰਾਜ ਜੀ ਨੇ ਭਾਈ ਨੱਥੇ ਨੂੰ ਸੱਦੇ ਆਖਿਆ, ਹਾਂ ਭਾਈ ਨੱਥਾ ਜੀ, ਸੰਗਤ ਤੁਹਾਡੀ ਸ਼ਿਕਾਇਤ ਕਰ ਰਹੀ ਹੈ ਕਿ ਤੁਸੀਂ ਇਹਨਾਂ ਦੇ ਨਾਲ ਕਬੂਲ ਬੋਲਦੇ ਹੋ। ਭਾਈ ਨੱਥਾ ਜੀ ਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਇਹ ਮਤ ਦੇ ਹੌਲੇ ਨੇ, ਇਹਨਾਂ ਨੂੰ ਕੀ ਪਤਾ, ਮੈਂ ਇਹਨਾਂ ਨੂੰ ਕਦੇ ਮਾੜਾ ਕਿਹਾ ਹੀ ਨਹੀਂ, ਇਹੀ ਅਲਪ ਬੁੱਧੀ ਵਾਲੇ ਨੇ। ਨਾਲੇ ਕਹਿ ਵੀ ਦਿੱਤਾ ਤੇ ਨਾਲੇ ਮਨ ਚ ਵੈਰ ਵਿਰੋਧ ਨਹੀਂ ਸੀ ਨਾ, ਕੇਵਲ ਮੂੰਹ ਤੋਂ ਕਹਿੰਦੇ ਸਨ, ਹਿਰਦੇ ਚ ਦਵੈਸ਼ ਨਹੀਂ ਸੀ। ਮਹਾਰਾਜ ਜੀ ਹੱਸ ਪਏ ਤੇ ਕਹਿੰਦੇ, ਭਾਈ ਇਹਦਾ ਰੋਸ ਨਾ ਕਰਿਆ ਕਰੋ, ਇਹਦਾ ਗਿਲਾ ਨਾ ਕਰਿਆ ਕਰੋ, ਇਹ ਜੇ ਤੁਹਾਨੂੰ ਕਬੂਲ ਵੀ ਬੋਲੇ ਨਾ, ਗਾਲਾਂ ਵੀ ਕੱਢੇ ਤੇ ਸਮਝ ਲਿਓ ਕਿ ਭਾਈ ਨੱਥਾ ਜੀ ਸਾਡੇ ਤੇ ਕਿਰਪਾ ਕਰ ਰਹੇ ਨੇ। ਤੋ ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਭਾਈ ਨੱਥਾ ਜੀ ਨੂੰ ਵੀ ਬੜਾ ਸਤਿਕਾਰ ਦਿੱਤਾ। ਬੁਲਾਕੀ ਦਾਸ ਜੀ ਦੀ ਮਾਤਾ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਹੁਣ ਇੱਥੋਂ ਅੱਗੇ ਜਾਣਾ ਚਾਹੁੰਦੇ ਨੇ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੇ ਦਰਸ਼ਨ ਰੋਜ਼ ਕਰਨਾ ਚਾਹੁੰਦੀ ਹਾਂ, ਮੈਨੂੰ ਕਿਵੇਂ ਦੀਦਾਰ ਹੋਣਗੇ। ਸਤਿਗੁਰਾਂ ਨੇ ਬਚਨ ਕੀਤਾ, ਮਾਤਾ ਏਦਾਂ ਕਰ, ਕਿਸੇ ਚਿੱਤਰਕਾਰ ਨੂੰ ਬੁਲਾ ਕੇ ਸਾਡੀ ਤਸਵੀਰ ਬਣਾ ਲੈ, ਚਿੱਤਰ ਬਣਾ ਲੈ, ਉਹ ਚਿੱਤਰ ਪਲੰਘੇ ਤੇ ਰੱਖ ਕੇ ਉਹਦੇ ਰੋਜ਼ ਦਰਸ਼ਨ ਕਰ ਲਿਆ ਕਰੀ, ਉਹਦੇ ਵਿੱਚੋਂ ਹੀ ਤੈਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਤੇ ਇੱਕ ਚਿੱਤਰਕਾਰ ਨੂੰ ਸੱਦ ਕੇ ਬੁਲਾਇਆ, ਉਹਨੇ ਸਤਿਗੁਰਾਂ ਦੀ ਤਸਵੀਰ ਬਣਾਈ। ਮਹਾਰਾਜ ਜੀ ਦਾ ਚਿੱਤਰ ਤਾਂ ਸੁੰਦਰ ਬਣਾ ਦਿੱਤਾ, ਪਰ ਚਿਹਰਾ ਨਹੀਂ ਬਣਾ ਸਕਿਆ, ਕਿਉਂਕਿ ਸਤਿਗੁਰਾਂ ਦੇ ਚਿਹਰੇ ਤੇ ਜੋ ਰੂਹਾਨੀਅਤ ਹੈ ਉਹ ਆਪਣੀ ਕਲਮ ਦੇ ਨਾਲ ਚਿੱਤਰਕਾਰ ਪੇਸ਼ ਨਹੀਂ ਕਰ ਸਕਿਆ। ਤੋ ਚਿੱਤਰਕਾਰ ਕੋਲੋਂ ਕਲਮ ਲੈ ਕੇ ਸਤਿਗੁਰਾਂ ਨੇ ਆਪ ਆਪਣਾ ਚਿਹਰਾ ਉਸ ਤਸਵੀਰ ਤੇ ਬਣਾਇਆ ਤੇ ਮਾਤਾ ਨੂੰ ਤਸਵੀਰ ਆਪਣੇ ਹੱਥੀਂ ਦਿੱਤੀ ਤੇ ਮਾਤਾ ਨੇ ਜਦੋਂ ਤਸਵੀਰ ਦੇ ਦਰਸ਼ਨ ਕੀਤੇ, ਨੇਤਰ ਬੰਦ ਸਨ ਤਸਵੀਰ ਤੇ, ਪਰ ਜਦੋਂ ਮਹਾਰਾਜ ਜੀ ਦੇ ਦਰਸ਼ਨ ਉਹਨੇ ਨੇਤਰ ਭਰ ਕੇ ਕੀਤੇ ਤੇ ਕਹਿੰਦੇ ਤਸਵੀਰ ਤੋਂ ਹੀ ਨੇਤਰ ਖੁੱਲ ਗਏ। ਤੋ ਜਿੰਨੀ ਦੇਰ ਤੱਕ ਮਾਤਾ ਜਿਉਂਦੀ ਰਹੀ, ਰੋਜ਼ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੀ ਸੀ ਪਹਿਲਾਂ ਤਸਵੀਰ ਤੇ ਅੱਖਾਂ ਬੰਦ ਹੁੰਦੀਆਂ ਸਨ, ਜਦੋਂ ਇਹਨੇ ਆ ਕੇ ਦਰਸ਼ਨ ਕਰਨੇ ਤੇ ਸਤਿਗੁਰਾਂ ਦੇ ਨੇਤਰ ਖੁੱਲ ਜਾਣੇ ਤਸਵੀਰ। ਤੋ ਉਸੇ ਤਸਵੀਰ ਦੀ ਇਹਨੇ ਬਹੁਤ ਭਾਰੀ ਪੂਜਾ ਕੀਤੀ, ਜੋ ਅੱਜ ਵੀ ਦੱਸੀ ਜਾਂਦੀ ਹੈ ਕਿ ਢਾਕੇ ਦੇ ਵਿੱਚ ਉਹ ਸਤਿਗੁਰਾਂ ਦੇ ਸਥਾਨ ਤੇ ਸੁਸ਼ੋਭਿਤ ਹੈ ਉਸੇ ਮਾਤਾ ਦੇ ਘਰ ਵਿੱਚ। ਤੋ ਇਸ ਤਰ੍ਹਾਂ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੋਂ ਢਾਕੇ ਤੋਂ ਚੱਲੇ ਨੇ, ਰਾਜੇ ਬਿਸ਼ਨ ਸਿੰਘ ਵੱਲ ਪਹੁੰਚੇ ਹਨ। ਰਾਜਾ ਬਿਸ਼ਨ ਸਿੰਘ ਜਿਹੜਾ ਸਤਿਗੁਰਾਂ ਦੀ ਉਡੀਕ ਕਰ ਰਿਹਾ ਸੀ ਅੱਗੇ ਜਾਣ ਵਾਸਤੇ, ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਪਹੁੰਚਣਾ ਸੀ। ਪਾਰਲੇ ਪਾਸੇ ਕਾਮਰੂ ਦੇਸ਼ ਹੈ, ਜਿਸ ਰਾਜੇ ਦੇ ਨਾਲ ਰਾਜਾ ਬਿਸ਼ਨ ਸਿੰਘ ਲੜਨ ਵਾਸਤੇ ਆਇਆ ਹੋਇਆ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਬਿਸ਼ਨ ਸਿੰਘ ਕੋਲ ਪਹੁੰਚੇ ਹਨ, ਆਓ ਇੱਥੋਂ ਅੱਗੇ ਇਤਿਹਾਸ ਦੀ ਲੜੀ ਟੋਰੀਏ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਭਈ ਪ੍ਰਭਾਤ ਨਰਿੰਦਰ ਯੁਤ ਸਤਿਗੁਰੂ ਅਸਲਾਰ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਰਾਜੇ ਬਿਸ਼ਨ ਸਿੰਘ ਦੀ ਫੌਜ ਵਿੱਚ ਪਹੁੰਚ ਗਏ ਹਨ। ਤੋ ਰਾਜੇ ਬਿਸ਼ਨ ਸਿੰਘ ਨੇ ਅਗਲੇ ਦਿਨ ਸਵੇਰੇ ਹੀ ਸਵਖਤੇ ਜਦੋਂ ਦਿਨ ਚੜ੍ਹਿਆ ਤੇ ਸਾਰੀਆਂ ਫੌਜਾਂ ਦੀ ਤਿਆਰੀ ਕਰਵਾਈ, ਕਿਉਂਕਿ ਅੱਗੇ ਚਾਲੇ ਪਾਣੇ ਚਾਹੁੰਦਾ ਸੀ। ਤੋ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਤ ਰਾਜਾ ਬਿਸ਼ਨ ਸਿੰਘ ਆਪਣੀ ਸਵਾਰੀ ਤੇ ਸਵਾਰ ਹੋਇਆ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਚੱਲੇ ਹਨ।
ਧੁੰਦਪ ਬਾਜਾਂ ਬਹੁਤੇ ਲਸ਼ਕਰ ਕਈ ਹਜ਼ਾਰ
ਤੇ ਹਜ਼ਾਰਾਂ ਦੀ ਗਿਣਤੀ ਚ ਤਾਂ ਨਗਾਰੇ ਵੱਜ ਰਹੇ ਨੇ, ਸੈਂਕੜਿਆਂ ਤੇ ਹਜ਼ਾਰਾਂ ਦੀ ਗਿਣਤੀ ਚ ਫੌਜ ਹੈ ਤੇ ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰੇ ਦੀ ਲੋੜ ਹੁੰਦੀ ਹੈ। ਤੋ ਕਹਿੰਦੇ ਕਈ ਨਗਾਰੇ ਨਾਲ ਵੱਜ ਰਹੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਬੜਾ ਵੱਡਾ ਭਾਰੀ ਲਸ਼ਕਰ ਉਹ ਰਾਜੇ ਬਿਸ਼ਨ ਸਿੰਘ ਦੇ ਨਾਲ ਜਾ ਰਿਹਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸਹਾਇਤਾ ਕਰਨ ਲਈ ਨਾਲ ਜਾ ਰਹੇ ਨੇ।
ਕਿਉਂ ਪਈ ਮਾਨ ਸਿੰਘ ਭਜਿਆ ਹਤੋਇਓ,
ਖਾਲਸਾ ਜੀ ਰਾਜਾ ਮਾਨ ਸਿੰਘ, ਕਿਉਂਕਿ ਇੱਕ ਵਾਰੀ ਪਹਿਲਾਂ ਵੀ ਕਾਮਰੂ ਦੇਸ਼ ਨੂੰ ਫਤਿਹ ਕਰਨ ਲਈ ਰਾਜਾ ਮਾਨ ਸਿੰਘ ਇੱਥੇ ਆਇਆ ਸੀ, ਪਰ ਰਾਜਾ ਮਾਨ ਸਿੰਘ ਦੀ ਇੱਥੇ ਮੌਤ ਹੋ ਗਈ ਸੀ, ਪਾਗਲ ਹੋ ਗਿਆ ਸੀ ਮਾਨ ਸਿੰਘ। ਪਿੱਛੇ ਇਤਿਹਾਸ ਵਿੱਚ ਆਪ ਜੀ ਸੁਣੀ ਆਏ ਹੋ ਕਿ ਰਾਜਾ ਮਾਨ ਸਿੰਘ ਇੱਥੇ ਪਾਗਲ ਹੋ ਗਿਆ ਸੀ ਤੇ ਪਾਗਲ ਹੋਣ ਤੋਂ ਬਾਅਦ ਕਈ ਦਿਨਾਂ ਬਾਅਦ ਉਹਦੀ ਇੱਥੇ ਮੌਤ ਹੋ ਗਈ, ਉਹ ਇੱਥੇ ਇਸ ਇਲਾਕੇ ਨੂੰ ਜਿੱਤ ਨਹੀਂ ਸਕਿਆ। ਉਸ ਤੋਂ ਬਾਅਦ ਰਾਜਾ ਬਿਸ਼ਨ ਸਿੰਘ ਇੱਥੇ ਆਇਆ, ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ। ਕਹਿੰਦੇ ਜਿੱਥੇ ਰਾਜੇ ਮਾਨ ਸਿੰਘ ਦੀ ਮੌਤ ਹੋਈ ਸੀ,
ਰੰਗਾ ਮਾਟੀ ਨਗਰ ਸਜੋਇਓ,
ਉਹਦਾ ਨਾਂ ਸੀ ਉਸ ਇਲਾਕੇ ਦਾ, ਉਸ ਇਲਾਕੇ ਨੂੰ ਕਹਿੰਦੇ ਨੇ ਰੰਗਾ ਮਾਟੀ, ਰੰਗਾ ਮਾਟੀ ਨਾਮ ਉਸ ਨਗਰ ਦਾ ਨਾਂ ਹੈ।
ਬ੍ਰਹਮਪੁੱਤਰ ਨਦ ਨਿਕਟ ਬਹੰਤਾ,
ਜਿਹੜਾ ਰੰਗਾ ਮਾਟੀ ਦਾ ਨਗਰ ਹੈ ਇਹਦੇ ਨਾਲ ਬ੍ਰਹਮਪੁੱਤਰ ਦਰਿਆ ਵਗਦਾ, ਬੜਾ ਵੱਡਾ ਵਿਸ਼ਾਲ ਦਰਿਆ ਹੈ, ਬਿਲਕੁਲ ਇਹਦੇ ਨਾਲ ਬ੍ਰਹਮਪੁੱਤਰ ਨਦੀ ਹੈ, ਬ੍ਰਹਮਪੁੱਤਰ ਦਰਿਆ ਬਹੁਤ ਵਿਸ਼ਾਲ ਦਰਿਆ ਉਹ ਇਹਦੇ ਨਾਲ ਵਗਦਾ ਹੈ।
ਚੌੜਾ ਚਾਰੋਂ ਕੋਸ ਚਲੰਤਾ,
ਕਹਿੰਦੇ ਬੜਾ ਚੌੜਾ ਸੀ ਤੇ ਚਾਰੋਂ ਕੋਸ ਚਲੰਤਾ, ਕਹਿੰਦੇ ਚਾਰ ਕੋ ਚੌੜਾ ਵਿਸ਼ਾਲ, ਏਡਾ ਵਿਸ਼ਾਲ ਦਰਿਆ ਸੀ ਕਿ ਚਾਰ ਕੋ ਪਰਲੇ ਪਾਸੇ ਤੱਕ, ਕਹਿੰਦੇ ਦੂਰ ਤੱਕ ਵਗਦਾ ਸੀ, ਬਹੁਤ ਕੋਹਾਂ ਤੱਕ ਇਹ ਦਰਿਆ ਚੱਲਦਾ ਤੇ ਬੜਾ ਵਿਸ਼ਾਲ ਹੈ।
ਤਿਸ ਕੇ ਤਟ ਉੱਚੇ ਅਸਥਾਨ, ਡੇਰਾ ਕੀਨ ਕਿਰਪਾ ਨਿਦਾਨ,
ਕਿਰਪਾ ਨਿਦਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸੇ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਕਿਨਾਰੇ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਆ ਕੇ ਡੇਰਾ ਕੀਤਾ। ਨੌਵੇਂ ਪਾਤਸ਼ਾਹ ਜੀ ਨੇ ਉੱਚੀ ਜਗ੍ਹਾ ਵੇਖੀ, ਦਰਿਆ ਦਾ ਕੰਢਾ ਸੀ ਤੇ ਉੱਚਾ ਸਥਾਨ ਵੇਖ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਬਾਡੇ ਉਤੰਗ ਦਮਦਮਾ ਬਣਾਇਆ,
ਬੜਾ ਉਤੰਗ ਉੱਚਾ ਦਮਦਮਾ ਬਣਿਆ ਹੋਇਆ ਸੀ, ਉਸ ਉੱਚੇ ਦਮਦਮੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੈ।
ਉਹ ਨਰ ਲਾਏ ਤੁਰਤ ਕਰਵਾਇਆ,
ਬਹੁਤ ਸਾਰੇ ਨਰ ਸੇਵਕ ਨਾਲ ਲਾ ਕੇ ਛੇਤੀ ਨਾਲ ਇੱਕ ਉੱਚਾ ਜਿਹਾ ਦਮਦਮਾ ਬਣਾਇਆ, ਉੱਚਾ ਜਿਹਾ ਉਚਾਈ ਵਾਲਾ ਦਰਿਆ ਦੇ ਕੰਢੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਸਥਾਨ ਬਣਵਾਇਆ।
ਉੱਪਰ ਤੇ ਕਰਕੇ ਇੱਕ ਸਾਰ,
ਉੱਪਰੋਂ ਇੱਕ ਸਾਰ ਬਣਾ ਦਿੱਤਾ, ਮਿੱਟੀ ਆਦਿਕ ਸੁੱਟ ਕੇ ਨਾ ਮਿੱਟੀ ਦਾ ਇੱਕ ਉੱਚਾ ਟਿੱਬਾ ਬਣਾ ਲਿਆ ਜਿੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਆਸਣ ਰੱਖਣਾ ਸੀ ਤੇ ਬਹੁਤ ਸਾਰੇ ਬੰਦੇ ਲਾ ਕੇ, ਸੇਵਕ ਬਹੁਤ ਸਨ, ਫੌਜਾਂ ਬਹੁਤ ਸਨ, ਬੜਾ ਉੱਚਾ ਸਾਰਾ ਇੱਕ ਦਮਦਮਾ ਮਿੱਟੀ ਦਾ ਬਣਾ ਕੇ ਉੱਪਰੋਂ ਚੌੜਾ ਕਰ ਲਿਆ ਕਿ ਉੱਤੇ ਚੰਗੀ ਤਰ੍ਹਾਂ ਆਸਣ ਲੱਗ ਸਕੇ।
ਸੁੰਦਰ ਕਰਿਓ ਮਹਾ ਵਿਸਤਾਰ,
ਇਹਦਾ ਬਹੁਤ ਸੋਹਣਾ ਸੁੰਦਰ ਵਿਸਥਾਰ ਕੀਤਾ ਉਹ ਦਮਦਮਾ ਬਣਾਇਆ ਹੈ।
ਰੁਚਿਰ ਬੰਗਲਾ ਤੈ ਬਨਵਾਏ,
ਉੱਥੇ ਬੜਾ ਸੋਹਣਾ ਸੁੰਦਰ ਬੰਗਲਾ ਬਣਵਾਇਆ, ਬੰਗਲੇ ਤੋਂ ਭਾਵ ਕਿ ਬੜਾ ਮਹਾਰਾਜ ਜੀ ਦਾ ਸੋਹਣਾ ਤੰਬੂ ਕਨਾਤਾਂ ਲਾ ਕੇ ਆਸਣ ਲਾਇਆ ਹੈ।
ਸਤਿਗੁਰ ਬੀਚ ਬਿਰਾਜੇ ਜਾਏ,
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਉਹਦੇ ਵਿੱਚ ਜਾ ਕੇ ਬਿਰਾਜਮਾਨ ਹੋਏ, ਬੜੇ ਸੋਹਣੇ ਤੰਬੂ ਕਨਾਤਾਂ ਲਾਏ, ਏਦਾਂ ਲੱਗਦਾ ਜਿਵੇਂ ਬੰਗਲਾ ਹੀ ਬਣ ਗਿਆ ਹੋਵੇ, ਤੇ ਬੜਾ ਸੁੰਦਰ ਬੰਗਲੇ ਦੇ ਸਮਾਨ ਬੜੇ ਸੋਹਣੇ ਤੰਬੂ ਕਨਾਤਾਂ ਉੱਚੇ ਥਾਂ ਤੇ ਲਾਏ ਨੇ ਤੇ ਗਰੀਬ ਨਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿੱਚ ਨਿਵੇਸ਼ ਕੀਤਾ, ਪ੍ਰਵੇਸ਼ ਕੀਤਾ ਹੈ।
ਦ੍ਰਿਸ਼ਟ ਦੂਰ ਲੱਗ ਦੂਰ ਹੈ ਜਾ,
ਔਰ ਉੱਥੋਂ ਦੂਰ ਤੱਕ ਨਿਗਾਹ ਜਾਂਦੀ ਸੀ, ਇੰਨਾ ਉੱਚਾ ਦਮਦਮਾ ਬਣਾਇਆ ਕਿ ਦਰਿਆ ਦੇ ਦੂਰ ਤੱਕ ਪਾਰਲੇ ਪਾਸੇ ਵੀ ਨਿਗਾਹ ਜਾ ਸਕੇ ਤੇ ਕਹਿੰਦੇ ਦੂਰ ਤੱਕ ਉੱਥੋਂ ਨਿਗਾਹ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ।
ਜਲ ਕੀ ਸੈਲ ਬੈਠ ਬੀਤਾ,
ਨਾਲ ਹੀ ਇੱਕ ਪਾਸੇ ਜਲ ਵਹਿ ਰਿਹਾ, ਦਰਿਆ ਵਹਿ ਰਿਹਾ ਹੈ।
ਦੂਰ ਦੂਰ ਲੱਗ ਤੀਰਤ ਸੀ ਕੇ,
ਦਰਿਆ ਦੇ ਕੰਢੇ ਤੇ ਹੀ ਦੂਰ ਦੂਰ ਤੱਕ ਉਹਦੇ ਕਿਨਾਰੇ ਕਿਨਾਰੇ
ਲਸ਼ਕਰ ਡੇਰਾ ਕੀ ਨਸਨੀਕੇ,
ਇੰਨਾ ਲਸ਼ਕਰ ਸੀ, ਸਾਰੀਆਂ ਫੌਜਾਂ ਨੇ ਡੇਰਾ ਕਰ ਲਿਆ ਕਿਨਾਰੇ ਦੇ ਕੰਢੇ ਕੰਢੇ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ दूर दूर तक फौजा ने किनारे ते उत्ते ही डेरा कर लिया।
लगी तुरंगन लैन बडेरे,
घोड़ियां दी कतार लग गई, बड़े दूर दूर तक सैकड़ियां दी गिणती च घोड़े ने ते घोड़ियां दी एक लम्मी कतार ला दित्ती, पछाड़ियां पा के घोड़ियां नूं लम्मी कतार विच बन दित्ता।
बिंद मतंग करे पग बेरे,
फिर मतंग हाथी भी ने, क्योंकि फौज सी चार प्रकार दी फौज लैके आया सी राजा बिशन सिंह, ओदे विचो हाथियां ते सवार जड़ी फौज है ओ भी सन, इस करके हाथी भी अणगिणत ने ते अणगिणत हाथी उत्थे खड़े हन, उन्हां दे पैरां च बेड़ियां पाईयां, संगल पा के हाथी बन्ने होए ने।
जहां कहां तंबू लगवाए,
किथे तंबू ला दित्ते ने सारियां फौजां दे रहण वास्ते निवास वास्ते।
खरे सेत दी खै समंदाए,
दूर दूर तक कहिंदे सेत पोली नजर आउंदे ने, दरिया दे उत्ते पुल बन रहे ने ਤਾਂ ਜੋ ਦਰਿਆ ਨੂੰ ਪਾਰ ਕਰਕੇ ਵੀ ਜਾਣਾ ਪਵੇ ਤਾਂ ਜਾ ਸਕਣ। ਇਸ ਤਰ੍ਹਾਂ ਕਹਿੰਦੇ ਦੂਰ ਤੱਕ ਸੇਤ ਤੇ ਪੁਲ ਵੀ ਨਜ਼ਰ ਆਉਂਦਾ ਹੈ ਤੇ ਚਿੱਟੇ ਰੰਗ ਦੇ ਹਾਥੀ ਤੇ ਚਿੱਟੇ ਰੰਗ ਦੇ ਘੋੜੇ ਵੀ ਨਜ਼ਰ ਆਉਂਦੇ ਨੇ।
ਤੋਪਨ ਕੀ ਪੰਗਤ ਕਰ ਖੜੇ,
ਤੇ ਲੰਮੀ ਤੋਪਾਂ ਦੀ ਪੰਗਤ ਖੜੀ ਕਰ ਦਿੱਤੀ, ਤੋਪਾਂ ਇੱਕ ਲਾਈਨ ਵਿੱਚ ਖੜੀਆਂ ਕਰ ਦਿੱਤੀਆਂ ਨੇ, ਜਿੰਨੀਆਂ ਤੋਪਾਂ ਆਦਿਕ ਨਾਲ ਲਿਆਂਦੀਆਂ ਸਨ ਉਹ ਸਾਰੀਆਂ ਤੋਪਾਂ ਇੱਕ ਕਤਾਰ ਦੇ ਵਿੱਚ ਇੱਕ ਲਾਈਨ ਚ ਖੜੀਆਂ ਕੀਤੀਆਂ ਨੇ।
ਪਰਲੇ ਪਾਰ ਕੂਲ ਮੁੱਕ ਕਰੇ,
ਉਹਨਾਂ ਤੋਪਾਂ ਦੇ ਮੂੰਹ ਦਰਿਆ ਦੇ ਪਾਰਲੇ ਪਾਸੇ ਨੂੰ ਕੀਤੇ, ਕਿਉਂਕਿ ਪਾਰਲੇ ਪਾਸੇ ਦੁਸ਼ਮਣ ਦੀ ਫੌਜ ਸੀ, ਇਧਰਲੇ ਪਾਸੇ ਰਾਜਾ ਬਿਸ਼ਨ ਸਿੰਘ ਹੈ ਤੇ ਪਾਰਲੇ ਪਾਸੇ ਕਾਮਰੂ ਦੇਸ਼ ਦੇ ਰਾਜੇ ਦੀ ਫੌਜ ਨੇ ਆਉਣਾ ਸੀ। ਤੋ ਇਸ ਕਰਕੇ ਕਹਿੰਦੇ ਇਹਨਾਂ ਨੇ ਕਿਨਾਰੇ ਦੇ ਉੱਤੇ ਤੋਪਾਂ ਦੇ ਜਿਹੜੇ ਮੂੰਹ ਨੇ ਉਹ ਦਰਿਆ ਦੇ ਪਾਰਲੇ ਪਾਸੇ ਨੂੰ ਕਰਕੇ ਖੜੀਆਂ ਕੀਤੀਆਂ ਨੇ।
ਤੁਪਕ ਜਮੂਰੇ ਗਨ ਚਲਵਾਏ,
ਬੰਦੂਕਾਂ ਚਲਵਾ ਦਿੱਤੀਆਂ, ਜਮੂਰੇ ਚਲਵਾ ਦਿੱਤੇ, ਤੋਪਾਂ ਵਿੱਚ ਗੋਲੇ ਪਾ ਕੇ ਗੋਲੇ ਦਗਾ ਦਿੱਤੇ ਨੇ ਤਾਂ ਜੋ ਪਾਰਲੇ ਪਾਸੇ ਦੁਸ਼ਮਣ ਨੂੰ ਪਤਾ ਲੱਗ ਜੇ ਕਿ ਫੌਜਾਂ ਆ ਗਈਆਂ ਨੇ ਚੜ੍ਹ ਕੇ, ਤੇ ਦੁਸ਼ਮਣ ਨੂੰ ਚੁਕੰਨਾ ਕਰਨ ਵਾਸਤੇ ਆਪਣੇ ਬਲ ਦਾ ਪ੍ਰਦਰਸ਼ਨ ਕਰਨ ਲਈ, ਆਪਣੇ ਜ਼ੋਰ ਦਾ ਪ੍ਰਦਰਸ਼ਨ ਕਰਨ ਲਈ ਕਿ ਅਸੀਂ ਇਕੱਲੇ ਨਹੀਂ ਆਏ, ਸਾਡੇ ਨਾਲ ਤੋਪਾਂ ਤੇ ਜੰਜੈਲਾਂ ਵੀ ਨੇ। ਇਸ ਕਰਕੇ ਆਪਣੇ ਬਲ ਦੇ ਪ੍ਰਦਰਸ਼ਨ ਵਾਸਤੇ ਇਹਨਾਂ ਨੇ ਤੋਪਾਂ ਤੇ ਬੰਦੂਕਾਂ ਚਲਵਾਈਆਂ ਹਨ।
ਪਾਰ ਤੀਰ ਪਰ ਸ਼ਬਦ ਪਹੁੰਚਾਏ,
ਦਰਿਆ ਦੇ ਪਾਰਲੇ ਪਾਸੇ ਤੱਕ ਆਵਾਜ਼ ਜਾਵੇ, ਇਸ ਢੰਗ ਦੇ ਨਾਲ ਤੋਪਾਂ ਤੇ ਬੰਦੂਕਾਂ ਚਲਵਾਈਆਂ ਹਨ।
ਨਿਜ ਨਿਜ ਮਿਸਲ ਸਿਵਰ ਸਭ ਕਰੇ,
ਸਭ ਦੀਆਂ ਮਿਸਲਾਂ ਬਣੀਆਂ ਹੋਈਆਂ। ਮਿਸਲ ਦਾ ਮਤਲਬ ਹੁੰਦਾ ਜਥਾ, ਫੌਜ ਦੇ ਜਥੇ, ਕਿਉਂਕਿ ਸਾਰੀ ਫੌਜ ਇਕੱਠੀ ਨਹੀਂ ਹਮਲਾ ਕਰਦੀ, ਉਹਦੇ ਜਥੇ ਬਣਾਏ ਜਾਂਦੇ ਨੇ, ਟੁਕੜੀਆਂ ਬਣਾਈਆਂ ਜਾਂਦੀਆਂ ਨੇ, ਇੱਕ ਇੱਕ ਟੁਕੜੀ ਕਰਕੇ ਭੇਜੀ ਜਾਂਦੀ ਹੈ। ਤੋ ਇਸ ਪ੍ਰਕਾਰ ਨਾਲ ਫੌਜ ਦੀਆਂ ਜਿਹੜੀਆਂ ਟੁਕੜੀਆਂ ਕੀਤੀਆਂ ਹੋਈਆਂ ਸੀ, ਸਭ ਟੁਕੜੀਆਂ ਨੇ ਆਪੋ ਆਪਣੀ ਜਗ੍ਹਾ ਨੀਯਤ ਕਰਕੇ ਉੱਥੇ ਡੇਰੇ ਕੀਤੇ ਹਨ।
ਔਰ ਠੋਰ ਤੋਪਨ ਮੁੱਖ ਜਰੇ,
ਥਾਵਾਂ ਥਾਵਾਂ ਤੇ ਤੋਪਾਂ ਦੇ ਮੂੰਹ ਜੜ ਕੇ ਖੜੇ ਕਰ ਦਿੱਤੇ ਨੇ ਕਿ ਕਿਸੇ ਵੀ ਸਮੇਂ ਦੁਸ਼ਮਣ ਵੀ ਉਧਰੋਂ ਹਮਲਾ ਕਰ ਸਕਦਾ। ਇਸ ਕਰਕੇ ਤੋਪਾਂ ਦੇ ਮੂੰਹ ਉਸ ਪਾਸੇ ਨੂੰ ਜੜ ਕੇ, ਦੁਸ਼ਮਣ ਵਾਲੇ ਪਾਸੇ ਨੂੰ ਜੜ ਕੇ ਖੜੀਆਂ ਕੀਤੀਆਂ ਹਨ।
ਦੇਸ਼ ਕਾਮਰੋ ਕੋ ਮਹਿਪਾਲਾ, ਪਠੀ ਸੈਨ ਨਦ ਤੀਰ ਬਿਸਾਲਾ,
ਕਾਮਰੂ ਦੇਸ਼ ਦਾ ਜਿਹੜਾ ਰਾਜਾ ਸੀ ਉਹਨੇ ਵੀ ਆਪਣੀਆਂ ਫੌਜਾਂ ਕਿਨਾਰੇ ਤੇ ਭੇਜ ਦਿੱਤੀਆਂ, ਦਰਿਆ ਦੇ ਉਰਲੇ ਪਾਰਲੇ ਕਿਨਾਰੇ ਤੇ, ਪਰਲੇ ਪਾਸੇ ਉਧਰੀਆਂ ਉਹਦੀਆਂ ਫੌਜਾਂ ਸਨ, ਉਹਨੇ ਵੀ ਕਿਨਾਰੇ ਦੇ ਉੱਤੇ ਆਪਣੀ ਫੌਜ ਭੇਜ ਦਿੱਤੀ ਹੈ ਤਾਂ ਜੋ ਦੁਸ਼ਮਣ ਆਵੇ ਤੇ ਉਹਨਾਂ ਨੂੰ ਦਰਿਆ ਦੇ ਕੰਢੇ ਤੇ ਰੋਕਿਆ ਜਾ ਸਕੇ। ਇਸ ਕਰਕੇ ਉਹਨੇ ਵੀ ਆਪਣਾ ਬੜਾ ਵੱਡਾ ਦਲ, ਬਹੁਤ ਵੱਡੀਆਂ ਫੌਜਾਂ ਆਪਣੀਆਂ ਅੱਗੇ ਭੇਜ ਦਿੱਤੀਆਂ ਨੇ।
ਨਦ ਕੇ ਦੋਨੋਂ ਤਟ ਪਰ ਛਾਏ,
ਤਾਂ ਦਰਿਆ ਦੇ ਦੋਹਾਂ ਕੰਢਿਆਂ ਤੇ ਫੌਜਾਂ ਨੇ, ਉਰਲੇ ਪਾਸੇ ਰਾਜੇ ਬਿਸ਼ਨ ਸਿੰਘ ਦੀ ਫੌਜ ਹੈ ਤੇ ਪਾਰਲੇ ਪਾਸੇ ਕਾਮਰੂ ਦੇਸ਼ ਦੇ ਰਾਜੇ ਦੀ ਫੌਜ ਹੈ। ਇੱਦਾਂ ਦੋਹਾਂ ਕਿਨਾਰਿਆਂ ਤੇ ਫੌਜਾਂ ਦੀਆਂ ਕਤਾਰਾਂ ਲੱਗੀਆਂ ਨੇ, ਲਾਈਨਾਂ ਲੱਗੀਆਂ ਹੋਈਆਂ, ਦੋਹਾਂ ਪਾਸਿਆਂ ਦੇ ਕਿਨਾਰੇ ਤੇ ਫੌਜਾਂ ਦੇ ਪਹਿਰੇ ਲੱਗੇ ਹੋਏ ਨੇ।
ਭਜੇ ਦਮਾਮੇ ਪਰੈ ਸੁਨਾਏ,
ਦਮਾਮੇ ਵੱਜਦੇ ਨੇ ਦੋਹੀ ਪਾਸੇ, ਨਗਾਰੇ ਵੱਜਦੇ ਨੇ ਪਾਰਲੇ ਪਾਸੇ, ਨਗਾਰੇ ਵੱਜਦੇ, ਉਹਨਾਂ ਦੀ ਆਵਾਜ਼ ਇੱਧਰ ਆਉਂਦੀ ਹੈ, ਇੱਧਰ ਨਗਾਰੇ ਵੱਜਦੇ ਤੇ ਇਹਨਾਂ ਦੀ ਆਵਾਜ਼ ਪਾਰਲੇ ਪਾਸੇ ਤੱਕ ਪਹੁੰਚਦੀ ਹੈ। ਇੱਦਾਂ ਦੋਹਾਂ ਪਾਸੇ ਨਗਾਰੇ ਵੱਜ ਰਹੇ ਨੇ ਤੇ ਆਵਾਜ਼ ਗੂੰਜ ਰਹੀ ਹੈ।
ਤੋਪਨ ਕੀ ਛਲਕੈ ਚਲਵਾਵਤ,
ਇੱਕ ਦੂਜੇ ਨੂੰ ਆਪਣਾ ਬਲ ਵਿਖਾਉਣ ਲਈ ਉਧਰੋਂ ਉਹ ਵੀ ਤੋਪਾਂ ਚਲਾਉਂਦੇ ਨੇ, ਤੋਪਾਂ ਵਿੱਚ ਗੋਲੇ ਪਾ ਕੇ ਗੋਲੇ ਦਾਗਦੇ ਨੇ, ਬੰਦੂਕਾਂ ਚਲਾਉਂਦੇ ਨੇ, ਇਧਰੋਂ ਇਹ ਵੀ ਆਪਣੀਆਂ ਬੰਦੂਕਾਂ ਤੇ ਤੋਪਾਂ ਚਲਾਉਂਦੇ ਹਨ।
ਆਪਣੋ ਓਜ ਦਿਖਾਵੇ,
ਆਪਣੇ ਆਪਣੇ, ਕਿਉਂਕਿ ਇਹ ਵੀ ਫੌਜ ਦੀ ਇੱਕ ਨੀਤੀ ਆਪਣੇ ਬਲ ਦਾ ਪ੍ਰਦਰਸ਼ਨ ਕਰਨਾ, ਆਪਣਾ ਬਲ ਵਿਖਾਉਣਾ ਤੇ ਆਪਣੀ ਤਾਕਤ ਵਿਖਾਉਣੀ ਕਿ ਸਾਡੇ ਕੋਲ ਕਿਹੜੇ ਅਸਤਰ ਸ਼ਸਤਰ ਨੇ ਤੇ ਆਪਣੀ ਤਾਕਤ ਵਿਖਾਉਣ ਵਾਸਤੇ ਦੋਵੇਂ ਫੌਜਾਂ ਆਪਣਾ ਜ਼ੋਰ ਵਿਖਾ ਰਹੇ ਨੇ। ਉਧਰ ਪਾਰਲੇ ਪਾਸੇ ਵੀ ਫੌਜ ਆਪਣਾ ਬਲ ਵਿਖਾਉਂਦੀ ਹੈ, ਇਧਰੋਂ ਇਹ ਆਪਣਾ ਪੂਰਾ ਬਲ ਵਿਖਾਉਂਦੇ ਹਨ।
ਆਪਣਾ ਮੰਤਰੀ ਸਕਲ ਬੁਲਾਏ,
ਤਾਂ ਆਪਣੇ ਆਪਣੇ ਜਿਹੜੇ ਮੰਤਰੀ ਸੀ, ਮੰਤਰੀ ਦਾ ਮਤਲਬ ਜਿਹੜੇ ਮੰਤਰ ਪੜਨ ਵਾਲੇ, ਕਿਉਂਕਿ ਕਾਮਰੂ ਦੇਸ਼ ਵਿਚ ਜੰਤਰ ਮੰਤਰ ਬੜਾ ਚੱਲਦਾ ਸੀ, ਅਸਾਮ ਦਾ ਇਲਾਕਾ ਸੀ ਤੇ ਉਥੋਂ ਦੇ ਜਿਹੜੇ ਲੋਕ ਸਨ ਉਹ ਜੰਤਰ ਮੰਤਰ ਦੀ ਵਿਦਿਆ ਬੜੀ ਜਾਣਦੇ ਸੀ। ਤੋ ਜਿਹੜਾ ਰਾਜਾ ਸੀ ਕਾਮਰੂ ਦੇਸ਼ ਦਾ, ਕਿਉਂਕਿ ਜਦੋਂ ਰਾਜਾ ਮਾਨ ਸਿੰਘ ਆਇਆ ਉਹਨੂੰ ਵੀ ਇਹਨਾਂ ਨੇ ਆਪਣੇ ਮੰਤਰਾਂ ਜੰਤਰਾਂ ਨਾਲ ਹੀ ਪਾਗਲ ਕਰ ਦਿੱਤਾ ਸੀ। ਤੋ ਇਸੇ ਤਰ੍ਹਾਂ ਇਹਨੇ ਆਪਣੇ ਜਿਹੜੇ ਮੰਤਰ ਪੜਨ ਵਾਲੇ ਜੰਤਰੀ ਤੰਤਰੀ ਸਨ ਉਹ ਸਾਰੇ ਬੁਲਾ ਲਏ, ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ
ਮੰਤਰ ਕਰਤ ਪਾ ਰਿਬ ਚੜ ਆਏ।
ਉਧਰ ਉਹਨੇ ਆਪਣੇ ਤਾਂਤਰਿਕ ਸੱਦ ਲਏ, ਇਧਰ ਰਾਜੇ ਬਿਸ਼ਨ ਸਿੰਘ ਨੇ ਸਲਾਹ ਕਰਨ ਵਾਸਤੇ ਆਪਣੇ ਵਜ਼ੀਰਾਂ ਨੂੰ ਸੱਦਿਆ, ਜਿਹੜੇ ਇਹਦੇ ਵਜ਼ੀਰ ਸਨ, ਇਹਦੇ ਮੰਤਰੀ ਸਨ, ਆਪਣੇ ਵਜ਼ੀਰਾਂ ਨੂੰ ਆਪਣੇ ਮੰਤਰੀਆਂ ਨੂੰ ਇਹਨੇ ਆਪਣੇ ਕੋਲ ਸੱਦਿਆ ਹੈ।
ਮਾਨ ਸਿੰਘ ਜੈਸੀ ਇਨਸਾਤ ਕਰੋ ਅਬੈ ਹੱਥ ਦਿਓ ਨਰ ਨਾਤ।
ਕਾਮਰੂ ਦੇਸ਼ ਦਾ ਅਸਾਮ ਦਾ ਰਾਜਾ ਸੀ, ਉਹਨੇ ਆਪਣੇ ਜਿਹੜੇ ਤਾਂਤਰਿਕ ਸੱਦੇ, ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਕਰਦਿਆਂ ਕਹਿੰਦਾ ਜਿਹੜਾ ਰਾਜਾ ਮਾਨ ਸਿੰਘ ਆਇਆ ਸੀ ਨਾ, ਬਿਸ਼ਨ ਸਿੰਘ ਦਾ ਵਡੇਰਾ, ਜਿਹੜਾ ਰਾਜਾ ਹੁਣ ਚੜ੍ਹ ਕੇ ਆਇਆ ਇਸੇ ਦਾ ਵਡੇਰਾ ਸੀ, ਉਹ ਜਦੋਂ ਚੜ੍ਹ ਕੇ ਆਇਆ ਸੀ ਤੇ ਆਪਾਂ ਉਹਨੂੰ ਮੰਤਰ ਸ਼ਕਤੀ ਨਾਲ ਪਾਗਲ ਕਰ ਦਿੱਤਾ ਸੀ, ਤੇ ਹੁਣ ਇਹਦੇ ਨਾਲ ਵੀ ਕੋਈ ਇਹੋ ਜਿਹਾ ਕੰਮ ਕਰੋ ਕਿ ਸਾਨੂੰ ਲੜਨਾ ਨਾ ਪਵੇ, ਸਾਡੀ ਮੰਤਰ ਸ਼ਕਤੀ ਅੱਗੇ ਇਹਨਾਂ ਦੇ ਹਥਿਆਰ ਡਿੱਗ ਪੈਣ ਤੇ ਉਥੋਂ ਹੀ ਦਰਿਆ ਦੇ ਪਾਰਲੇ ਪਾਸਿਓਂ ਇਹ ਪਾਰ ਚਲੇ ਜਾਣ, ਇਧਰ ਟੱਪ ਕੇ ਆ ਹੀ ਨਾ ਸਕਣ। ਤੋ ਕਾਮਰੂ ਦੇਸ਼ ਦੇ ਰਾਜੇ ਨੇ ਆਪਣੇ ਜਿਹੜੇ ਮੰਤਰ ਪੜਨ ਵਾਲੇ, ਮੰਤਰ ਵਿਦਿਆ ਜਾਣਨ ਵਾਲੇ ਸਨ, ਉਹਨਾਂ ਸਾਰਿਆਂ ਨੂੰ ਸੱਦ ਲਿਆ ਤੇ ਸੱਦ ਕੇ ਉਹਨਾਂ ਨੂੰ ਕਹਿੰਦਾ ਰਾਜੇ ਮਾਨ ਸਿੰਘ ਵਰਗੀ ਇਹਦੇ ਨਾਲ ਕਰੋ।
ਜਿਤਨੇ ਮੁਖੀ ਚਮੂ ਕੇ ਮਾਏ ਪ੍ਰਾਨ ਸਮੇਤ ਜੋ ਇਨ ਨਾਏ।
ਵੀ ਜਿੰਨੇ ਆਏ ਨੇ ਨਾ ਚੜ੍ਹ ਕੇ ਬਿਸ਼ਨ ਸਿੰਘ ਦੇ ਨਾਲ, ਜਿੰਨੇ ਇਹਦੀ ਫੌਜ ਦੇ ਮੁਖੀਏ ਨੇ ਜਾਂ ਇਹਦੇ ਸੈਨਾਪਤੀ ਨੇ, ਕਹਿੰਦਾ ਕੋਈ ਜੀਵਦਾ ਨਹੀਂ ਜਾਣਾ ਚਾਹੀਦਾ, ਸਾਰਿਆਂ ਨੂੰ ਆਪਣੀ ਮੰਤਰ ਸ਼ਕਤੀ ਨਾਲ ਕਤਲ ਕਰ ਦਿਓ, ਮਾਰਦੇ ਉਹੋ ਜਿਹੇ ਢੰਗ ਨਾਲ ਮੰਤਰ ਪੜੋ ਕਿ ਜੀਵਦੇ ਹੀ ਨਾ ਰਹਿਣ ਤੇ ਮਾਰੀ ਜਾਣ, ਆਪਣੇ ਪ੍ਰਾਣ ਤਿਆਗ ਜਾਣ।
ਐਸੀ ਕਰੋ ਨਾ ਹੱਥ ਪੁੰਨ ਆਵੇ,
ਇਹੋ ਜੀ ਕਰੋ ਇਹਨਾਂ ਦੇ ਨਾਲ ਕਿ ਮੁੜ ਕੇ ਮੂੰਹ ਨਾ ਕਰਨ ਇਸ ਪਾਸੇ ਆਉਣ ਦਾ, ਏਦਾਂ ਦੀ ਕਰੋ ਇਹਨਾਂ ਦੇ ਨਾਲ ਕਿ ਮੁੜ ਕੇ ਇਸ ਪਾਸੇ ਆਉਣ ਦਾ ਮੂੰਹ ਨਾ ਕਰਨ।
ਆਪਣੇ ਦੇਸ਼ ਰਹਿ ਡਰ ਪਾਵੇ,
ਆਪਣੇ ਦੇਸ਼ ਵਿਚ ਡਰ ਕੇ ਰਹੀ ਜਾਣ, ਸਾਡੇ ਵੱਲ ਮੂੰਹ ਕਰਕੇ ਨਾ ਆਉਣ, ਆਪਣੇ ਦੇਸ਼ ਦੇ ਵਿਚ ਸਾਡੇ ਤੋਂ ਡਰ ਕੇ ਭੈ ਭੀਤ ਹੋ ਕੇ ਰਹੀ ਜਾਣ।
ਤੁਰ ਕੇ ਸਿਰ ਕੋ ਲਸ਼ਕਰ ਭਾਰੋ ਮੰਤਰ ਜੰਤਰ ਕਰ ਸਰਬ ਸੰਗਾਰੋ।
ਜਿਹੜਾ ਬਾਦਸ਼ਾਹ ਔਰੰਗਜ਼ੇਬ ਦਾ ਲਸ਼ਕਰ ਆਇਆ ਨਾ, ਔਰੰਗਜ਼ੇਬ ਦੀ ਫੌਜ ਆਈ ਹੈ, ਕਹਿੰਦਾ ਆਪਣੇ ਤੰਤਰਾਂ ਮੰਤਰਾਂ ਦੇ ਨਾਲ ਹੀ, ਆਪਣੇ ਮੰਤਰਾਂ ਜੰਤਰਾਂ ਦੇ ਨਾਲ ਹੀ ਸਾਰਿਆਂ ਨੂੰ ਸੰਘਾਰ ਦਿਓ, ਕੋਈ ਜਿਉਂਦਾ ਵਾਪਸ ਨਾ ਮੁੜੇ, ਇਹੋ ਜੀ ਹਾਰ ਦਿਓ ਇਹਨਾਂ ਨੂੰ ਕਿ ਮੁੜ ਕੇ ਸਾਡੇ ਦੇਸ਼ ਵੱਲ ਆਉਣ ਦਾ ਮੂੰਹ ਨਾ ਕਰਨ, ਸਾਡੇ ਇਲਾਕੇ ਵਿਚ ਆਪਣੇ ਪੈਰ ਨਾ ਪਾਉਣ, ਮੁੜ ਕੇ ਇਧਰ ਦਾ ਮੂੰਹ ਨਾ ਕਰਨ, ਇਹੋ ਜਿਹਾ ਆਪਣਾ ਜ਼ੋਰ ਵਿਖਾਓ।
ਮਾਨ ਸਿੰਘ ਜਬ ਕੋਈ ਤੁਮਾਰਿਓ,
ਕਹਿੰਦੇ ਅੱਗੇ ਵਾਹਵਾ ਸਾਲ ਸੁੱਖ ਦੇ ਲੰਘ ਗਏ ਨੇ, ਜਦੋਂ ਰਾਜੇ ਮਾਨ ਸਿੰਘ ਨੂੰ ਮਾਰਿਆ ਮੁੜ ਕੇ ਕਿਨਾ ਕਿਸੇ ਨੇ ਹੌਸਲਾ ਨਹੀਂ ਕੀਤਾ ਇਧਰ ਆਉਣ ਦਾ। ਤਿੰਨ ਬਾਦਸ਼ਾਹ ਨਿਕਲ ਗਏ ਅਕਬਰ ਤੋਂ ਬਾਅਦ, ਜਹਾਂਗੀਰ ਚਲਾ ਗਿਆ, ਸ਼ਾਹਜਹਾਨ ਚਲਾ ਗਿਆ, ਉਹਨਾਂ ਦੋਵਾਂ ਬਾਦਸ਼ਾਹਾਂ ਨੇ ਮੁੜ ਕੇ ਹਿੰਮਤ ਨਹੀਂ ਕੀਤੀ ਇਸ ਪਾਸੇ ਆਉਣ ਦੀ। ਹੁਣ ਔਰੰਗਜ਼ੇਬ ਨੇ ਦਲ ਭੇਜਿਆ, ਕਹਿੰਦਾ ਜੇ ਹੁਣ ਇੱਕ ਵਾਰੀ ਇਹਨੂੰ ਵੀ ਆਪਾਂ ਮਾਰ ਦਿਆਂਗੇ ਮੁੜ ਕੇ ਫਿਰ 50-100 ਸਾਲ ਵਾਸਤੇ ਸੁਖੀ ਹੋ ਜਾਵਾਂਗੇ। ਜਦੋਂ ਦਾ ਰਾਜੇ ਮਾਨ ਸਿੰਘ ਨੂੰ ਮਾਰਿਆ ਮੁੜ ਕੇ ਇਸ ਪਾਸੇ ਕਿਸੇ ਨੇ ਆਉਣ ਦਾ ਹੌਸਲਾ ਨਹੀਂ ਸੀ ਕੀਤਾ।
ਇਹ ਜੱਡ ਕੋ ਹਮ ਤੇ ਅਣਜਾਨ,
ਜਿਹੜਾ ਆ ਮੂਰਖ ਹੈ ਨਾ ਔਰੰਗਜ਼ੇਬ, ਇਹ ਸਾਡੇ ਤੋਂ ਅਣਜਾਣ ਹੈ, ਇਹਨੂੰ ਸਾਡੀ ਤਾਕਤ ਦਾ ਨਹੀਂ ਪਤਾ, ਸਾਡੇ ਬਲ ਦਾ ਨਹੀਂ ਪਤਾ।
ਜਦ ਆਇਓ ਲੈ ਚਮੋ ਮਾਨ,
ਯਾ ਵੇਖੋ ਪਤਾ ਨਹੀਂ ਕਿਹਨੂੰ ਭੇਜਿਆ ਰਾਜਾ ਬਿਸ਼ਨ ਸਿੰਘ, ਇਹਨੇ ਪਤਾ ਨਹੀਂ ਕਿਵੇਂ ਹੌਸਲਾ ਕਰ ਲਿਆ ਇਸ ਪਾਸੇ ਆਉਣ ਦਾ, ਏਡਾ ਵੱਡਾ ਦਲ ਲੈ ਕੇ ਸਾਡੇ ਤੇ ਚੜ ਕੇ ਆ ਗਿਆ।
ਪ੍ਰਭਾਵ ਅਮਰੇ ਕੋ ਜਾਣਾ,
ਇਹਨੇ ਸਾਡਾ ਪ੍ਰਭਾਵ ਨਹੀਂ ਜਾਣਿਆ, ਇਹਨੇ ਸਾਡੇ ਅਸਰ ਨੂੰ ਨਹੀਂ ਜਾਣਿਆ।
ਕੰਮ ਖਿਆ ਕੋ ਬਦ ਬਰਦਾਨਾ,
ਇਹਨੂੰ ਸ਼ਾਇਦ ਪਤਾ ਨਹੀਂ ਕਿ ਸਾਡੇ ਉੱਤੇ ਕਮੱਖਿਆ ਦੇਵੀ ਦਾ ਵਰਦਾਨ ਹੈ, ਕਿਉਂਕਿ ਉਸੇ ਗੁਹਾਟੀ ਦੇ ਇਲਾਕੇ ਦੇ ਵਿੱਚ ਬੜਾ ਪ੍ਰਸਿੱਧ ਮੰਦਰ ਹੈ ਕਮੱਖਿਆ ਦੇਵੀ ਦਾ। ਇਹ ਸਾਰੇ ਜਿਹੜੇ ਅਸਾਮ ਦੇ ਲੋਕ ਸੀ ਉਹਦੇ ਪੁਜਾਰੀ ਸੀ, ਕਾਮਰੂ ਦੇਸ਼ ਦਾ ਰਾਜਾ ਵੀ ਉਹਦਾ ਪੁਜਾਰੀ ਸੀ। ਕਹਿੰਦਾ ਇਹਨਾਂ ਲੋਕਾਂ ਨੂੰ ਪਤਾ ਨਹੀਂ ਜਿਹੜੇ ਸਾਡੇ ਤੇ ਚੜ ਕੇ ਆਏ ਨੇ ਕਿ ਸਾਨੂੰ ਕਮੱਖਿਆ ਦੇਵੀ ਦੇ ਵਰਦਾਨ ਦੀ ਪ੍ਰਾਪਤੀ ਹੈ।
ਕੋ ਜੀਤੈ ਹਮਕੋ ਬਰੇ ਆਏ,
ਕੌਣ ਐਸਾ ਜਿਹੜਾ ਸਾਨੂੰ ਜਿੱਤ ਸਕਦਾ ਆਪਣੇ ਜ਼ੋਰ ਦੇ ਨਾਲ।
ਸਾਡੇ ਮੰਤਰ ਦੇ ਸ਼ਤਰੁਖ ਪਾਏ,
ਤਾਂ ਆਪਣੀ ਮੰਤਰ ਸ਼ਕਤੀ ਦੇ ਨਾਲ ਦੁਸ਼ਮਣਾਂ ਨੂੰ ਖਤਮ ਕਰ ਦਈਏ, ਦੁਸ਼ਮਣਾਂ ਦਾ ਨਾਸ ਕਰਕੇ ਰੱਖ ਦਈਏ।
ਕਹਿ ਰਚੇ ਉਪਾਏ ਵਿਸਾਲਾ,
ਇੱਦਾਂ ਕਹਿ ਕੇ ਇਹਨੇ ਬੜੇ ਉਪਾਅ ਕੀਤੇ। ਆਪਣੇ ਜਿੰਨੇ ਤਾਂਤਰਿਕ ਸਨ, ਮੰਤਰ ਪੜਨ ਵਾਲੇ, ਮੰਤਰ ਵਿਦਿਆ ਜਾਣਨ ਵਾਲੇ, ਉਹਨਾਂ ਸਾਰਿਆਂ ਨੂੰ ਕਾਮਰੂ ਦੇਸ਼ ਦੇ ਰਾਜੇ ਨੇ ਸਾਵਧਾਨ ਕੀਤਾ।
ਹਰ ਦ੍ਰਿੜ ਕਰੀ ਚਵੋ ਤਤਕਾਲਾ,
ਕੱਲਾ ਮੰਤਰਾਂ ਤੇ ਇਹਨੇ ਵਿਸ਼ਵਾਸ ਨਹੀਂ ਰੱਖਿਆ, ਕਿਉਂਕਿ ਮੰਤਰਾਂ ਦਾ ਕੀ ਪਤਾ ਵੀ ਚੱਲਣ ਕੇ ਨਾ ਚੱਲਣ। ਇਸ ਕਰਕੇ ਇਹਨੇ ਆਪਣੀ ਫੌਜ ਵੀ ਤਿਆਰ ਰੱਖੀ ਦੇਸ਼ ਦੇ ਕਾਮਰੂ ਦੇਸ਼ ਦੇ ਰਾਜੇ ਨੇ, ਇਹਨੇ ਆਪਣੀ ਚਮੂ ਵੀ ਤਿਆਰ ਰੱਖੀ ਕਿ ਜੇ ਮੰਤਰ ਜੰਤਰ ਨਾ ਚੱਲਣ, ਜੰਗ ਕਰਨਾ ਪਵੇ, ਯੁੱਧ ਕਰਨਾ ਪਵੇ, ਤੇ ਉਹਦੇ ਵਾਸਤੇ ਵੀ ਸਾਡੀ ਤਿਆਰੀ ਪੂਰੀ ਹੋਣੀ ਚਾਹੀਦੀ ਹੈ।
ਦੋਏਰਾ ਇਤ ਲਸ਼ਕਰ ਪਾਤਸ਼ਾਹ ਕੇ ਆਏ ਪਰੇ ਸਮਦਾਏ।
ਖਾਲਸਾ ਜੀ, ਉਧਰ ਕਾਮਰੂ ਦੇਸ਼ ਦੇ ਰਾਜੇ ਨੇ ਪੂਰੀ ਤਿਆਰੀ ਕਰ ਲਈ ਹੈ, ਤੇ ਇਧਰ ਔਰੰਗਜ਼ੇਬ ਦਾ ਬੜਾ ਵੱਡਾ ਦਲ ਜੋ ਰਾਜੇ ਬਿਸ਼ਨ ਸਿੰਘ ਦੀ ਅਗਵਾਈ ਵਿੱਚ ਇੱਥੇ ਲੜਨ ਵਾਸਤੇ ਕਾਮਰੂ ਦੇਸ਼ ਨੂੰ ਜਿੱਤਣ ਲਈ ਆਏ ਨੇ, ਇਹਨਾਂ ਨੇ ਵੀ ਦਰਿਆ ਬ੍ਰਹਮਪੁੱਤਰ ਦੇ ਉਰਲੇ ਪਾਸੇ ਬਹੁਤ ਸਾਰੀਆਂ ਫੌਜਾਂ ਦਾ ਡੇਰਾ ਕੀਤਾ ਹੈ।
ਥਲਨੀ ਮੋਜੈ ਕੋਲ ਪਰ ਡੇਰੇ ਦੀਏ ਲਗਾਏ।
ਹੁਣ ਜਿਹੜੇ ਮੁਸਲਮਾਨ ਸਿਪਾਹੀ ਸੀ, ਕਿਉਂਕਿ ਇਹਦੇ ਨਾਲ ਜ਼ਿਆਦਾ ਰਾਜਪੂਤ ਰਾਜਾ ਸੀ ਬਿਸ਼ਨ ਸਿੰਘ, ਇਹਦੇ ਨਾਲ ਰਾਜਪੂਤ ਸੈਨਾ ਵੀ ਸੀ, ਤੇ ਮੁਸਲਮਾਨਾਂ ਦੀ ਫੌਜ ਦਾ ਬੜਾ ਵੱਡਾ ਦਲ ਸੀ ਇਹਦੇ ਨਾਲ, ਜਿੰਨੇ ਮੁਸਲਮਾਨ ਤੁਰਕ ਫੌਜ ਸੀ ਇਹਦੇ ਨਾਲ, ਉਹਨਾਂ ਨੇ ਕਿਨਾਰਾ ਜਿਹੜਾ ਸੀ ਨਾ ਦਰਿਆ ਦਾ ਨੀਵਾਂ ਥਾਂ ਸੀ, ਜਿੱਥੇ ਦਰਿਆ ਵਗਦਾ ਸੀ ਉਹਦੇ ਬਿਲਕੁਲ ਨੀਵੇਂ ਥਾਂ ਤੇ ਕਿਨਾਰੇ ਤੇ ਤੁਰਕਾਂ ਨੇ ਜਾ ਕੇ ਡੇਰਾ ਕਰ ਲਿਆ।
ਕਿਉਂ ਭਈ ਅੱਜ ਰਾਤ ਕੋ ਇੱਕ ਦੋਏ ਦਿਨ ਜਦ ਬੀਤ ਗਏ ਹੈ।
ਕਹਿੰਦੇ ਇਸ ਪ੍ਰਕਾਰ ਨਾਲ ਡੇਰਾ ਕੀਤੇ, ਇਹਨਾਂ ਨੂੰ ਇੱਕ ਦੋ ਦਿਨ ਬਤੀਤ ਹੋ ਗਏ, ਨਾ ਇਹ ਪਾਰਲੇ ਪਾਸੇ ਗਏ ਤੇ ਨਾ ਉਧਰੋਂ ਫੌਜਾਂ ਪਾਰਲੇ ਪਾਸੇ ਉਰਲੇ ਪਾਸੇ ਆਈਆਂ, ਦਾਅ ਵੇਖ ਰਹੇ ਨੇ ਵੀ ਕਿਵੇਂ ਦਾਅ ਲਾਈਏ। ਦੋ ਕੁ ਦਿਨ ਇਹਨਾਂ ਨੂੰ ਕਿਨਾਰੇ ਦੇ ਉੱਤੇ ਹੀ ਬਤੀਤ ਹੋ ਗਏ।
ਮਹਾਮੰਤਰ ਕੋ ਕਰਤ ਬਏ ਹੈ,
ਉਧਰੋਂ ਉਹਨਾਂ ਨੇ ਪਾਰਲੇ ਪਾਸਿਓ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ, ਬੜੇ ਜੰਤਰ ਮੰਤਰ ਪੜ੍ਹੇ, ਬੜੇ ਮੰਤਰ ਤੰਤਰ ਪੜ੍ਹ ਕੇ ਆਪਣੀ ਵਿਦਿਆ ਦਾ ਪ੍ਰਗਟਾਵਾ ਕਰਨ ਲੱਗੇ।
ਅੱਜ ਰਾਤ ਕੋ ਨਦੀ ਉਲਟਾਵੋ, ਸਭ ਲਸ਼ਕਰ ਕੇ ਉੱਪਰ ਪਾਵੋ।
ਜਿਹੜੇ ਪਾਰਲੇ ਪਾਸੇ ਕਾਮਰੂ ਦੇਸ਼ ਦੇ ਲੋਕ ਸੀ, ਉਹਨਾਂ ਨੇ ਆਖਿਆ ਵੀ ਏਦਾਂ ਕਰੋ ਵੀ ਅੱਜ ਆਪਣੇ ਮੰਤਰਾਂ ਦੇ ਜ਼ੋਰ ਨਾਲ ਦਰਿਆ ਨੂੰ ਉਛਾਲੋ, ਤੇ ਜਿਹੜਾ ਦਰਿਆ ਉਛਲ ਕੇ ਪਾਰਲੇ ਪਾਸੇ ਜਾਵੇ ਤੇ ਜਿੰਨੀਆਂ ਫੌਜਾਂ ਨੇ ਉਧਰ ਤੁਰਕਾਂ ਦੀਆਂ ਆਈਆਂ ਹੋਈਆਂ, ਉਹਨਾਂ ਸਾਰੀਆਂ ਫੌਜਾਂ ਨੂੰ ਰਾਤ ਦੇ ਸਮੇਂ ਜਦੋਂ ਸੁੱਤੇ ਹੋਣਗੇ ਤੇ ਸੁੱਤੇ ਪਿਆਂ ਨੂੰ ਹੋਸ਼ ਨਾ ਹੋਵੇਗੀ, ਤੇ ਉਧਰੋਂ ਦਰਿਆ ਉਹਨਾਂ ਤੇ ਚੜ ਕੇ ਆ ਜਾਏ ਤੇ ਸੁੱਤਿਆਂ ਨੂੰ ਰੋੜ ਕੇ ਲੈ ਜਾਏ। ਇਸ ਢੰਗ ਦੇ ਨਾਲ ਦਰਿਆ ਦਾ ਉਛਾਲਾ ਪਾਰੋ ਕਿ ਤਾਂ ਜੋ ਉਸ ਪਾਰਲੇ ਪਾਸੇ ਬੈਠੀਆਂ ਫੌਜਾਂ ਜਿਹੜੀਆਂ ਨੇ ਉਹ ਰਾਤ ਦੇ ਸਮੇਂ ਪਾਣੀ ਚ ਰੁੜ ਜਾਣ।
ਸਭ ਕੋ ਹੱਥੋਂ ਜਾਏ ਸੁਖਾਰੇ,
ਮਾਰਨ ਦੀ ਲੋੜ ਹੀ ਨਹੀਂ ਪੈਣੀ, ਪਾਣੀ ਚ ਰੁੜ ਕੇ ਸਾਰੇ ਮਰ ਜਾਣਗੇ।
ਮਰੇ ਡੁੱਬ ਕਰ ਨੀਰ ਮਜਾਰੇ,
ਪਾਣੀ ਵਿੱਚ ਡੁੱਬ ਕੇ ਸਾਰੇ ਮਰ ਜਾਣਗੇ, ਆਪਣਾ ਕੰਮ ਸਿੱਧ ਹੋ ਜਾਏਗਾ।
ਬਹੁ ਮਰ ਜਾਏ ਰਹਿ ਕੁਛ ਥੋੜੇ,
ਜੇ ਰਾਤ ਨੂੰ ਬਹੁਤੇ ਰੁੜ ਕੇ ਮਰ ਜਾਣਗੇ ਥੋੜੇ ਬਹੁਤੇ ਬਚਣਗੇ ਬਾਅਦ ਵਿੱਚ, ਬਹੁਤੇ ਅੱਜ ਰਾਤ ਨੂੰ ਹੀ ਆਪਾਂ ਦਰਿਆ ਉਛਾਲ ਦੇਣਾ ਪਾਰਲੇ ਪਾਸੇ, ਉਹਨਾਂ ਵੱਲ ਪਾਣੀ ਵੱਧ ਕੇ ਜਾਏਗਾ ਤੇ ਫੌਜਾਂ ਪਾਣੀ ਦੇ ਵਿੱਚ ਰੁੜ ਕੇ ਮਰ ਜਾਣਗੀਆਂ ਤੇ ਥੋੜੇ ਬਹੁਤ ਹੀ ਬਾਕੀ ਬਚਣਗੇ।
ਕਰ ਉਰ ਧਾਰ ਪਾਗੈ ਕਰ ਉਰੇ,
ਜਿਹੜੇ ਬਚਣਗੇ ਉਹ ਵੀ ਡਰ ਕੇ ਨੱਠ ਜਾਣਗੇ ਸਾਡੇ ਤੋਂ, ਉਹ ਵੀ ਡਰ ਕੇ ਸਾਡੇ ਤੋਂ ਭੈ ਭੀਤ ਹੋ ਕੇ ਵਾਪਸ ਚਲੇ ਜਾਣਗੇ।
ਇਹ ਮਸਲਤ ਜਬ ਦਿਨ ਮੈਂ ਕੀਨ, ਸਤਿਗੁਰ ਅੰਤਰ ਜਾਮੀ ਸਭ ਚੀਨ।
ਕਹਿੰਦੇ ਜਦੋਂ ਇਹ ਮਸਲਤ ਕੀਤੀ ਨਾ ਉਹਨਾਂ ਪਾਰਲੇ ਪਾਸੇ ਬੈਠਿਆਂ, ਤੇ ਇੱਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਾਣੀ ਜਾਣ ਜਾਣਗੇ ਵੀ ਇਹਨਾਂ ਨੇ ਹੁਣ ਰਾਤ ਨੂੰ ਦਰਿਆ ਉਛਾਲਣਾ। ਹੁਣ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ, ਮੇਰੇ ਸਾਹਿਬ ਥਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਗਰੀਬਨਵਾਜ ਉਧਰ ਸਲਾਹ ਪਰਲੇ ਪਾਸੇ ਹੋ ਰਹੀ ਹੈ ਦਰਿਆ ਦੇ, ਪਰ ਨੌਵੇਂ ਪਾਤਸ਼ਾਹ ਇਧਰਲੇ ਪਾਸੇ ਬੈਠੇ ਜਾਣੀ ਜਾਣ ਜਾਣ ਗਏ ਕਿ ਦੁਸ਼ਮਣਾਂ ਨੇ ਏਦਾਂ ਦੀ ਸਲਾਹ ਕਰ ਲਈ ਹੈ, ਅੱਜ ਰਾਤ ਨੂੰ ਦਰਿਆ ਉਛਾਲਣਾ ਚਾਹੁੰਦੇ ਨੇ ਵੀ ਫੌਜ ਨੂੰ ਰੋੜ ਕੇ ਮਾਰ ਦੇਈਏ। ਸੁੱਤੇ ਪਏ ਹੋਣਗੇ, ਰਾਤ ਨੂੰ ਹੋਸ਼ ਨਾ ਹੋਵੇਗੀ ਤੇ ਬੇਸੁਧੀ ਵਿੱਚ ਹੀ ਪਾਣੀ ਵਿੱਚ ਰੋੜ ਕੇ ਖਤਮ ਕਰ ਦਿਆਂਗੇ, ਬਚਦੇ ਆਪੇ ਡਰ ਕੇ ਦੌੜ ਜਾਣਗੇ। ਨੌਵੇਂ ਪਾਤਸ਼ਾਹ ਜਾਣੀ ਜਾਣ ਮਹਾਰਾਜ ਜੀ ਜਾਣ ਗਏ,
ਕਰਿਓ ਵਿਚਾਰਨ ਇਨ ਹੋਏ ਮਰਨਾ, ਬਿਸ਼ਨ ਸਿੰਘ ਆਇਓ ਮਮ ਸ਼ਰਨਾ।
ਪਾਤਸ਼ਾਹ ਨੇ ਵਿਚਾਰ ਕੀਤੀ ਕਿ ਏਦਾਂ ਜੇ ਅਸੀਂ ਇਹਨਾਂ ਨੂੰ ਨਾ ਦੱਸਿਆ ਤੇ ਅੱਜ ਰਾਤ ਨੂੰ ਜਦੋਂ ਪਾਣੀ ਚੜ ਕੇ ਆਵੇਗਾ ਤੇ ਫੌਜਾਂ ਸਾਰੀਆਂ ਰੁੜ ਜਾਣਗੀਆਂ, ਏਦਾਂ ਤਾਂ ਇਹਨਾਂ ਦਾ ਮਰਨਾ ਹੋ ਜਾਏਗਾ, ਮੌਤ ਹੋ ਜਾਏਗੀ। ਫਿਰ ਮਹਾਰਾਜ ਜੀ ਨੇ ਵਿਚਾਰ ਕੀਤੀ, ਰਾਜਾ ਬਿਸ਼ਨ ਸਿੰਘ ਤਾਂ ਸਾਡੀ ਸ਼ਰਨ ਵਿੱਚ ਆਇਆ, ਇਹਨੇ ਤਾਂ ਸਾਡੀ ਸ਼ਰਨ ਕਬੂਲੀ ਹੈ ਤੇ ਗੁਰੂ ਨਾਨਕ ਦੇ ਘਰ ਦਾ ਬਿਰਦ ਹੈ, ਜਿਹੜਾ ਸ਼ਰਨ ਆਵੇ ਉਹਦੀ ਰੱਖਿਆ ਕਰਨੀ ਹੈ, ਉਹਨੂੰ ਪਾਲਣਾ ਹੈ, ਤੇ ਰਾਜਾ ਬਿਸ਼ਨ ਸਿੰਘ ਸਾਡੀ ਸ਼ਰਨ ਵਿੱਚ ਆਇਆ ਹੈ।
ਬਾਹੇ ਗਏ ਕੀ ਅਮ ਕੋ ਲਾਜ,
ਇਹਦੀ ਬਾਂਹ ਅਸੀਂ ਫੜੀ ਆ ਰਾਜੇ ਬਿਸ਼ਨ ਸਿੰਘ ਦੀ, ਇਸ ਕਰਕੇ ਇਹਦੀ ਬਾਂਹ ਫੜੇ ਦੀ ਸਾਨੂੰ ਲਾਜ ਹੈ।
ਹਮਰੇ ਜ਼ੋਰ ਕਰਿਓ ਚੈ ਕਾਜ,
ਕਿਉਂਕਿ ਇਹ ਸਾਡੇ ਜ਼ੋਰ ਨਾਲ ਇਹ ਕੰਮ ਕਰਨਾ ਚਾਹੁੰਦਾ, ਇੱਥੇ ਆਇਆ ਵੀ ਸਾਡੇ ਜ਼ੋਰ ਨਾਲ, ਨਹੀਂ ਤਾਂ ਇਹ ਪਹਿਲਾਂ ਡਰਿਆ ਹੋਇਆ ਸੀ ਇਹਨਾਂ ਦੇ ਮੰਤਰਾਂ ਜੰਤਰਾਂ ਤੋਂ। ਇਹਦੀ ਅਸੀਂ ਬਾਂਹ ਫੜੀ ਆ, ਸਾਨੂੰ ਇਹਦੀ ਬਾਂਹ ਫੜੀ ਦੀ ਲਾਜ ਹੈ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਇਹਦੀ ਬਾਂਹ ਫੜੀ ਆ, ਇਹਦੀ ਸਾਨੂੰ ਲਾਜ ਹੈ ਤੇ ਇਹ ਸਾਡੀ ਸ਼ਰਨ ਵਿੱਚ ਆਇਆ ਤੇ ਅਸੀਂ ਇਹਦੀ ਮਦਦ ਕਰਨ ਵਾਸਤੇ ਦੇ ਨਾਲ ਆਏ ਹਾਂ।
ਜੇ ਨਾ ਕਰੈ ਇਸ ਛਿਨ ਰਖਵਾਰੇ, ਨੈ ਉਬਰੈ ਮ੍ਰਿਤ ਹੋਏ ਕਹਿ ਹਾਰੇ।
ਮਹਾਰਾਜ ਜੀ ਮਨ ਚ ਵਿਚਾਰ ਕਰ ਰਹੇ ਨੇ ਕਿ ਜੇ ਹੁਣ ਅਸੀਂ ਇਹਨਾਂ ਦੀ ਰੱਖਿਆ ਨਾ ਕੀਤੀ ਤੇ ਅੱਜ ਰਾਤ ਨੂੰ ਇਹਨਾਂ ਦੀ ਮੌਤ ਹੋ ਸਕਦੀ ਹੈ, ਪਾਣੀ ਚੜ ਕੇ ਆਏਗਾ ਇਹ ਸਾਰੇ ਰੁੜ ਜਾਣਗੇ, ਕਿਉਂਕਿ ਇਹਨਾਂ ਨੇ ਨੀਵੇਂ ਥਾਂ ਤੇ ਡੇਰਾ ਕੀਤਾ ਹੋਇਆ ਤੇ ਪਾਣੀ ਨੀਵੇਂ ਥਾਂ ਤੇ ਜ਼ਿਆਦਾ ਮਾਰ ਕਰੇਗਾ। ਇਸ ਕਰਕੇ ਮਹਾਰਾਜ ਜੀ ਵਿਚਾਰ ਕਰ ਰਹੇ ਨੇ ਜੇ ਹੁਣ ਇਹਨਾਂ ਦੀ ਰੱਖਿਆ ਨਾ ਕੀਤੀ ਤੇ ਇਹ ਸਾਰੇ ਰੁੜ ਕੇ ਖਤਮ ਹੋ ਜਾਣਗੇ।
ਸਿੱਖਣ ਬਸਲ ਬਿਰਦ ਸੰਭਾਰਾ,
ਇਹ ਵਿਚਾਰ ਕਰਕੇ ਨੌਵੇਂ ਪਾਤਸ਼ਾਹ ਜਿਹੜੇ ਆਪਣੇ ਸਿੱਖਾਂ ਨਾਲ ਬੜਾ ਹੀ ਪਿਆਰ ਕਰਦੇ ਨੇ, ਸਿੱਖਣ ਬਤਸ਼ਲ, ਬਤਸ਼ਲ ਕਹਿੰਦੇ ਨੇ ਜਿਨ੍ਹਾਂ ਨੂੰ ਆਪਣੇ ਸਿੱਖ ਬੜੇ ਪਿਆਰੇ ਨੇ, ਐਸਾ ਜਿਹੜਾ ਬਿਰਦ ਹੈ ਸਤਿਗੁਰਾਂ ਦਾ, ਆਪਣੇ ਐਸੇ ਬਿਰਦ ਨੂੰ ਨੌਵੇਂ ਪਾਤਸ਼ਾਹ ਜੀ ਨੇ ਸੰਭਾਲਿਆ ਹੈ।
ਨਿਕਟ ਆਪਣੋ ਦਾਸ ਹਕਾਰਾ,
ਉਸ ਵਕਤ ਮਹਾਰਾਜ ਜੀ ਨੇ ਆਪਣਾ ਇੱਕ ਸੇਵਾਦਾਰ ਆਪਣੇ ਕੋਲ ਬੁਲਾਇਆ,
ਕਹਿਓ ਕਿ ਬਿਸ਼ਨ ਸਿੰਘ ਪੈ ਜਾਵੋ।
ਸੇਵਾਦਾਰ ਨੂੰ ਕੋਲ ਸੱਦ ਕੇ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਗੁਰਮੁਖਾ ਇੱਦਾਂ ਕਰ, ਰਾਜੇ ਬਿਸ਼ਨ ਸਿੰਘ ਕੋਲ ਜਾਓ, ਜਿੱਥੇ ਰਾਜਾ ਬਿਸ਼ਨ ਸਿੰਘ ਦਾ ਡੇਰਾ ਉੱਥੇ ਉਹਦੇ ਕੋਲ ਜਾਓ।
ਹਮਰੇ ਪਾਖੇ ਬਾਤ ਸੁਣਾਓ,
ਸਾਡੇ ਕਹੇ ਹੋਏ ਬਚਨ ਰਾਜੇ ਬਿਸ਼ਨ ਸਿੰਘ ਨੂੰ ਸੁਣਾ ਦਿਓ, ਰਾਜੇ ਬਿਸ਼ਨ ਸਿੰਘ ਨੂੰ ਸਾਡਾ ਹੁਕਮ ਸੁਣਾ ਦਿਓ।
ਨੀਚੋ ਥਲ ਡੇਰਾ ਉਠਵਾਓ,
ਉਹਨੂੰ ਕਹੋ ਕਿ ਉਹ ਨੀਵੇਂ ਥਾਂ ਤੋਂ ਆਪਣਾ ਡੇਰਾ ਚੁੱਕ ਲੇ, ਕਿਉਂਕਿ ਬਿਸ਼ਨ ਸਿੰਘ ਨੇ ਵੀ ਨੀਵੇਂ ਥਾਂ ਤੇ ਡੇਰਾ ਕੀਤਾ ਸੀ। ਨੌਵੇਂ ਪਾਤਸ਼ਾਹ ਜੀ ਨੇ ਤਾਂ ਉੱਚੇ ਦਮਦਮੇ ਤੇ ਡੇਰਾ ਕੀਤਾ, ਜਿੱਥੇ ਅੱਜ ਕੱਲ ਗੁਰਦੁਆਰਾ ਧੋਬੜੀ ਸਾਹਿਬ ਹੈ ਉੱਥੇ ਮਹਾਰਾਜ ਜੀ ਦਾ ਡੇਰਾ ਸੀ ਤੇ ਬਿਸ਼ਨ ਸਿੰਘ ਨੀਵੇਂ ਥਾਂ ਤੇ ਸੀ ਦਰਿਆ ਦੇ ਕੰਢੇ ਤੇ। ਮਹਾਰਾਜ ਜੀ ਕਹਿੰਦੇ ਰਾਜੇ ਬਿਸ਼ਨ ਸਿੰਘ ਨੂੰ ਸੁਨੇਹਾ ਦੇ ਦਿਓ ਕਿ ਉਹ ਨੀਵੇਂ ਥਾਂ ਤੋਂ ਆਪਣਾ ਡੇਰਾ ਉੱਥੋਂ ਚੁੱਕ ਕੇ ਉੱਚੇ ਥਾਂ ਤੇ ਆ ਜਾਵੇ,
ਫਿਰ ਉੱਚੇ ਥਲ ਪਾਵੋ
ਤੇ ਉੱਚਾ ਥਾਂ ਵੇਖ ਕੇ ਉੱਥੇ ਆ ਕੇ ਆਪਣਾ ਡੇਰਾ ਕਰ ਲਵੇ।
ਦਿਵਸ ਜਾਮ ਇੱਕ ਅਬ ਹੈ ਰਿਓ, ਤੁਰਨ ਕਰੋ ਹਮਾਰੋ ਕਹਿਓ।
ਮਹਾਰਾਜ ਜੀ ਕਹਿੰਦੇ ਵੀ ਹੁਣ ਇੱਕ ਪਹਿਰ ਦਿਨ ਬਾਕੀ ਬਚਿਆ, ਯਾਨੀ ਕਿ ਆਹੀ ਸਮਾਂ ਸੀ ਸ਼ਾਮ ਦਾ। ਮਹਾਰਾਜ ਜੀ ਕਹਿੰਦੇ ਇੱਕ ਪਹਿਰ ਦਾ ਦਿਨ ਬਾਕੀ ਬਚਿਆ ਤੇ ਇਸ ਕਰਕੇ ਤੁਹਾਡੇ ਕੋਲ ਸਮਾਂ ਥੋੜਾ, ਸਾਰੀਆਂ ਫੌਜਾਂ ਇਕੱਠੀਆਂ ਕਰਕੇ ਉਹਨਾਂ ਨੂੰ ਫਿਰ ਕਿਨਾਰੇ ਤੇ ਲੈ ਕੇ ਜਾਣਾ, ਉੱਚੇ ਥਾਂ ਤੇ ਲੈ ਕੇ ਜਾਣਾ, ਆਪਣਾ ਸਮਾਨ ਸੰਭਾਲਣ ਤੇ ਤੁਹਾਨੂੰ ਸਮਾਂ ਲੱਗੇਗਾ, ਰਾਤ ਹੋਣ ਤੋਂ ਪਹਿਲਾਂ ਪਹਿਲਾਂ। ਮਹਾਰਾਜ ਜੀ ਕਹਿੰਦੇ ਇੱਕ ਪਹਿਰ ਦਾ ਤੁਹਾਡੇ ਕੋਲ ਸਮਾਂ ਦਿਨ ਦਾ, ਇਸ ਕਰਕੇ ਦਿਨੇ ਦਿਨੇ ਸਾਰੀ ਤਿਆਰੀ ਕਰਕੇ ਉੱਚੇ ਥਾਂ ਤੇ ਆ ਜਾਓ।
ਨਿਪਰ ਸਥਾਨ ਨਾ ਡੇਰੇ ਕਰੀਏ,
ਨੀਵੇਂ ਥਾਂ ਤੇ ਕੋਈ ਵੀ ਫੌਜ ਡੇਰਾ ਨਾ ਕਰੇ।
ਸੁਧ ਕਰ ਸਗਰੀ ਚਮੋ ਠਰੀਏ,
ਇਹ ਸੁਧ ਦੇ ਕੇ ਸਾਰੇ ਦਲ ਵਿੱਚ ਸਾਰੀਆਂ ਫੌਜਾਂ ਵਿੱਚ ਸੁਨੇਹਾ ਦੇ ਦਿਓ ਕਿ ਕੋਈ ਨੀਵੇਂ ਥਾਂ ਤੇ ਡੇਰਾ ਨਾ ਕਰੇ, ਉੱਥੋਂ ਉੱਚੇ ਥਾਂ ਤੇ ਸਾਰੇ ਆ ਜਾਣ।
ਜੇ ਕਰ ਨਿਸਮੈ ਬਸੋ ਤਾਏ, ਅਸ ਨਾ ਹੋਏ ਡੁਬੋ ਜਲ ਮਾਏ।
ਰਾਜੇ ਬਿਸ਼ਨ ਸਿੰਘ ਨੂੰ ਇਹ ਵੀ ਕਹਿ ਦੇਣਾ ਸਾਡੇ ਵੱਲੋਂ ਕਿ ਕਿਤੇ ਰਾਤ ਨੂੰ ਕੋਈ ਨੀਵੇਂ ਥਾਂ ਤੇ ਡੇਰਾ ਨਾ ਕਰੇ, ਕਿਉਂਕਿ ਰਾਤ ਨੂੰ ਦਰਿਆ ਦਾ ਪਾਣੀ ਚੜ ਕੇ ਆਵੇਗਾ, ਐਸਾ ਨਾ ਹੋਵੇ ਕਿ ਕੋਈ ਪਾਣੀ ਦੇ ਵਿੱਚ ਰੁੜ ਕੇ ਖਤਮ ਹੋ ਜਾਏ। ਇਸ ਕਰਕੇ ਅਸੀਂ ਪਹਿਲਾਂ ਤੁਹਾਨੂੰ ਸਾਵਧਾਨ ਸੁਚੇਤ ਕਰ ਰਹੇ ਹਾਂ ਕਿ ਉੱਚੇ ਥਾਂ ਤੇ ਡੇਰਾ ਕਰ ਲਓ ਜਿੱਥੇ ਦਰਿਆ ਦੇ ਪਾਣੀ ਦੀ ਮਾਰ ਨਾ ਹੋਵੇ।
ਸੇਵਕ ਬਿਸ਼ਨ ਸਿੰਘ ਪੈ ਗਏ।
ਉਸੇ ਵਕਤ ਸਤਿਗੁਰਾਂ ਦਾ ਸੇਵਾਦਾਰ ਮਹਾਰਾਜ ਜੀ ਦਾ ਹੁਕਮ ਸੁਣ ਕੇ ਜਿੱਥੇ ਰਾਜਾ ਬਿਸ਼ਨ ਸਿੰਘ ਸੀ ਉਹਦੇ ਕੋਲ ਚੱਲ ਕੇ ਗਿਆ।
ਗੁਰ ਕੋ ਬਾਕ ਸਕਲ ਕਹਿ ਦਿਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਉਹ ਜਾ ਕੇ ਰਾਜੇ ਬਿਸ਼ਨ ਸਿੰਘ ਨੂੰ ਸੇਵਾਦਾਰ ਨੇ ਕਹਿ ਦਿੱਤੇ।
ਬਿਸਮੇ ਉਹ ਸੁਣ ਨਰ ਬਹੁਤ ਪਠਾਏ।
ਬਿਸ਼ਨ ਸਿੰਘ ਸ਼ਰਧਾ ਵਾਲਾ ਸੀ, ਉਹਨੇ ਕੋਈ ਅੱਗੋਂ ਤਰਕ ਨਹੀਂ ਕੀਤੀ, ਕੋਈ ਹੁਜਤ ਨਹੀਂ ਕੀਤੀ ਕਿ ਪਾਣੀ ਕਿਵੇਂ ਆ ਜਾਏਗਾ, ਹੁਣ ਕਿਹੜਾ ਬਰਸਾਤ ਪੈਂਦੀ ਹੈ ਜਿਹੜਾ ਦਰਿਆ ਚੜੇਗਾ। ਇਸ ਕਰਕੇ ਉਹਨੇ ਅੱਗੋਂ ਸ਼ਰਧਾ ਨਾਲ ਸਾਰੇ ਬਚਨ, ਹੈਰਾਨ ਵੀ ਹੋਇਆ ਕਿ ਸਤਿਗੁਰੂ ਜੀ ਨੇ ਬਚਨ ਕਿਹਾ, ਜ਼ਰੂਰ ਕੋਈ ਨਾ ਕੋਈ ਖੇਡ ਵਰਤਣ ਵਾਲੀ ਹੈ। ਉਹਨੇ ਉਸੇ ਵਕਤ ਆਪਣੇ ਸਾਰੇ ਨੌਕਰਾਂ ਨੂੰ, ਸਿਪਾਹੀਆਂ ਨੂੰ ਆਪਣਾ ਦਲ ਇਕੱਠਾ ਕਰਨ ਵਾਸਤੇ ਭੇਜ ਦਿੱਤਾ।
ਸਭ ਉਮਰਾਵਨ ਕੋ ਸਮਝਾਏ।
ਜਿੰਨੇ ਇਹਦੇ ਅਫਸਰ ਸੀ, ਸੈਨਾਪਤੀ ਸੀ, ਉਹਨਾਂ ਸਾਰਿਆਂ ਨੂੰ ਰਾਜੇ ਬਿਸ਼ਨ ਸਿੰਘ ਨੇ ਸਮਝਾ ਦਿੱਤਾ।
ਗੁਰ ਕੇ ਬਾਕ ਉਠਾਓ ਡੇਰੇ, ਜਾਏ ਕਰੋ ਉੱਚੇ ਥਲੇਰੇ।
ਸਤਿਗੁਰਾਂ ਦਾ ਹੁਕਮ ਹੈ ਕਿ ਭਾਈ ਸਾਰੇ ਨੀਵੇਂ ਥਾਂ ਤੋਂ ਉੱਠ ਕੇ ਉੱਚੇ ਥਾਂ ਤੇ ਡੇਰਾ ਕਰ ਲੋ। ਇਹ ਹੁਕਮ ਰਾਜੇ ਬਿਸ਼ਨ ਸਿੰਘ ਨੇ ਨੌਵੇਂ ਪਾਤਸ਼ਾਹ ਦਾ ਸਾਰਿਆਂ ਨੂੰ ਸੁਣਾਇਆ ਕਿ ਭਾਈ ਜਿਹਨੇ ਨੀਵੇਂ ਥਾਂ ਤੇ, ਆਪਾਂ ਵੀ ਸਾਰੇ, ਬਿਸ਼ਨ ਸਿੰਘ ਵੀ ਨੀਵੇਂ ਥਾਂ ਤੇ ਹੀ ਸੀ, ਕਹਿੰਦੇ ਨੀਵੇਂ ਥਾਂ ਤੋਂ ਆਪਣੇ ਸਾਰੇ ਡੇਰੇ ਚੁੱਕੋ ਤੇ ਉਚਾਈ ਵਾਲੇ ਪਾਸੇ ਜਿਹੜਾ ਉੱਚਾ ਥਾਂ ਹੈ ਉੱਥੇ ਚੱਲ ਕੇ ਡੇਰੇ ਕਰੋ।
ਨਹੀਂ ਤਾਂ ਐਸੀ ਹੋਏ ਨਾ ਜਾਏ,
ਨਹੀਂ ਤਾਂ ਐਸਾ ਨਾ ਹੋ ਜਾਵੇ ਅੱਜ ਰਾਤ ਨੂੰ।
ਜਲ ਨਦ ਕੋ ਦਲ ਦੇ ਬਾਏ।
ਦਰਿਆ ਦਾ ਜਿਹੜਾ ਪਾਣੀ ਹੈ, ਨਦੀ ਦਾ ਪਾਣੀ ਹੈ, ਕਿਤੇ ਫੌਜਾਂ ਨੂੰ ਰੋੜ ਨਾ ਦੇਵੇ।
ਹਿੰਦਨ ਸੁਣ ਕੇ ਸ਼ਰਧਾ ਤਾਰੇ, ਤਛਨ ਉੱਚੀ
ਜੀ। ਹੁਣ ਬਿਸ਼ਨ ਸਿੰਘ ਕੋਲ ਦੋ ਪ੍ਰਕਾਰ ਦੀ ਫੌਜ ਸੀ, ਇੱਕ ਹਿੰਦੂ ਲੋਕ ਸਨ, ਰਾਜਪੂਤ ਲੋਕ ਸਨ ਜਿਹੜੇ ਰਾਜੇ ਬਿਸ਼ਨ ਸਿੰਘ ਦੇ ਨਾਲ ਸੀ, ਦੂਜਾ ਦਾਲੇ ਦੇ ਨਾਲ ਮੁਸਲਮਾਨਾਂ ਦਾ ਸੀ। ਔਰੰਗਜ਼ੇਬ ਨੇ ਮੁਸਲਮਾਨ ਵੀ ਭੇਜੇ ਸੀ ਨਾਲ ਮਦਦ ਵਾਸਤੇ। ਜਿਹੜੀ ਹਿੰਦੂ ਫੌਜ ਸੀ ਉਹਨਾਂ ਸਾਰਿਆਂ ਨੇ ਬਚਨ ਗੁਰੂ ਸਾਹਿਬ ਦਾ ਮੰਨ ਲਿਆ, ਨੌਵੇਂ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਸੀ ਉਹ ਸਾਰਿਆਂ ਨੇ ਮੰਨ ਲਿਆ।
ਤੂਰਨ ਸਿਵਰ ਕਰਿਓ ਤਬ ਜਾਏ।
ਉਹਨਾਂ ਨੇ ਉਸੇ ਵੇਲੇ ਨੀਵੀਂ ਥਾਂ ਤੋਂ ਆਪਣੇ ਆਪਣੇ ਤੰਬੂ ਕਨਾਤਾਂ ਪੁੱਟ ਲਈਆਂ ਤੇ ਤੂਰਨ ਬੜੀ ਛੇਤੀ ਨਾਲ ਨੀਵੇਂ ਥਾਂ ਤੋਂ ਉੱਚੇ ਥਾਂ ਦੇ ਉੱਤੇ ਆ ਕੇ ਡੇਰੇ ਕਰ ਲਏ।
ਅਲਪ ਵੱਡੀ ਸਭ ਵਸਤੀ ਉਠਾਏ।
ਛੋਟੀਆਂ ਵੱਡੀਆਂ ਜਿਹੜੀਆਂ ਵਸਤੂਆਂ ਸਨ ਆਪਣੀਆਂ, ਉਹਨਾਂ ਨੇ ਸਾਰੀਆਂ ਸੰਭਾਲ ਲਈਆਂ।
ਸੁਣਿਓ ਤੁਰਕ ਗਨ ਮੁੜ ਮਹਾਨੇ, ਗੁਰ ਕੋ ਬਾਕ ਨਸਾਚੇ ਮਾਨੇ।
ਜਿਹੜੇ ਤੁਰਕ ਸੀ ਨਾ, ਤੁਰਕ ਫੌਜ ਸੀ ਮੁਸਲਮਾਨਾਂ ਦੀ, ਉਹਨਾਂ ਮੂਰਖਾਂ ਨੇ ਨੌਵੇਂ ਪਾਤਸ਼ਾਹ ਦਾ ਬਚਨ ਨਹੀਂ ਮੰਨਿਆ, ਮੂਰਖ ਮਤ ਧਾਰਨ ਕਰ ਲਈ, ਉਹਨਾਂ ਨੂੰ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ। ਉਹ ਕਹਿੰਦੇ ਦੋ ਦਿਨਾਂ ਦੇ ਬੈਠੇ ਅੱਗੇ ਤੇ ਪਾਣੀ ਚੜਿਆ ਨੀ, ਅੱਜ ਕਿੱਥੋਂ ਚੜ ਜਾਏਗਾ। ਇਸ ਤਰ੍ਹਾਂ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਤੇ ਤਰਕ ਕੀਤੀ ਔਰ ਮਹਾਰਾਜ ਨੌਵੇਂ ਪਾਤਸ਼ਾਹ ਦੇ ਬਚਨ ਨਹੀਂ ਮੰਨੇ।
ਕਿਆ ਕਾਚੀ ਹਿੰਦਨ ਮਤ ਹੈ।
ਹਿੰਦੂ ਕੱਚੀ ਮਤ ਵਾਲੇ ਨੇ, ਕੱਚੀ ਮਤ ਬੜੀ ਛੇਤੀ ਯਕੀਨ ਕਰ ਲੈਂਦੇ ਨੇ।
ਬੈਕਤ ਸਮਝੈ ਸੇਕ ਕਹੇ।
ਇੱਕ ਬੰਦਾ ਕਹਿ ਦੇ ਤੇ ਉਹਦਾ ਕਹਿਣਾ ਮੰਨ ਲੈਂਦੇ ਨੇ, ਸਾਰੇ ਬਹਿਕ ਜਾਂਦੇ ਹਨ।
ਦੋਏ ਦਿਵਸ ਕੇ ਉਤਰੇ ਹਾਂ।
ਕਹਿੰਦੇ ਦੋ ਦਿਨਾਂ ਦੇ ਇੱਥੇ ਉਤਰੇ ਹੋਏ ਆ, ਸਾਨੂੰ ਦੋ ਦਿਨ ਹੋ ਗਏ ਨੇ ਇੱਥੇ ਡੇਰਾ ਕੀਤਿਆਂ।
ਕੋ ਨੁਕਸਾਨ ਪਇਓ ਕਿਸ ਕਾ।
ਦੋ ਦਿਨਾਂ ਚ ਤਾਂ ਪਾਣੀ ਚੜ ਕੇ ਨੀ ਆਇਆ, ਅੱਜ ਕਿਧਰੋਂ ਆ ਜਾਏਗਾ ਪਾਣੀ, ਅੱਜ ਕਿਹੜਾ ਮੀਂਹ ਪੈ ਗਿਆ ਕਿਤੇ। ਕਹਿੰਦੇ ਅੱਜ ਕਿੱਥੋਂ ਪਾਣੀ ਚੜ ਕੇ ਆ ਜਾਏਗਾ, ਦੋ ਦਿਨਾਂ ਦਾ ਤਾਂ ਕਿਤੋਂ ਪਾਣੀ ਆਇਆ ਨੀ, ਨਾ ਹੀ ਸਾਡਾ ਕੋਈ ਨੁਕਸਾਨ ਹੋਇਆ।
ਇੱਕ ਕੋ ਗੋਰੇ ਆਪਣੋ ਠਹਿਰਾਇਓ, ਤਿਸਨੇ ਬਹੁ ਰਾਜਾ ਬਹਿਕਾਇਓ।
ਵੀ ਇੱਕ ਨੇ ਕਹਿ ਦਿੱਤਾ ਤੇ ਨਾ ਸਾਰਿਆਂ ਨੇ ਮੰਨ ਲਿਆ, ਆ ਵੇਖੋ ਏਡਾ ਵੱਡਾ ਰਾਜਾ, ਇਹ ਵੀ ਉਹਨਾਂ ਦੇ ਆਖੇ ਲੱਗਦਾ, ਇਹ ਵੀ ਉਹਨਾਂ ਦਾ ਹੁਕਮ ਮੰਨਦਾ, ਉਹਨਾਂ ਦੀ ਬਹਿਕਾਣ ਦੇ ਵਿੱਚ ਆ ਗਿਆ।
ਹਮ ਤੋ ਜਾਏ ਉਠਾਏ ਨਾ ਡੇਰਾ।
ਜੇ ਅਸੀਂ ਨੀ ਡੇਰਾ ਚੁੱਕਣਾ, ਅਸੀਂ ਤਾਂ ਇੱਥੇ ਹੀ ਰਵਾਂਗੇ, ਨਾ ਹੀ ਸਾਡੇ ਕੋਲੋਂ ਚੁੱਕਿਆ ਜਾਂਦਾ। ਕਹਿੰਦੇ ਜੀ ਅਸੀਂ ਤਾਂ ਹੁਣ ਇੱਥੇ ਹੀ ਰਹਾਂਗੇ, ਅਸੀਂ ਨੀ ਆਪਣਾ ਡੇਰਾ ਚੁੱਕਣਾ।
ਕਰਿਓ ਪ੍ਰਥਮ ਨੀਕੇ ਥਲੇਰਾ।
ਅਸੀਂ ਤਾਂ ਪਹਿਲਾਂ ਹੀ ਚੰਗੀ ਥਾਂ ਵੇਖ ਕੇ ਡੇਰਾ ਕੀਤਾ, ਹੁਣ ਅਸੀਂ ਇੱਥੋਂ ਜਗ੍ਹਾ ਨੀ ਬਦਲਣੀ।
ਇਤਿਆਦਕ ਬੋ ਬਾਕ ਸੁਣਾਵੈ।
ਇੱਦਾਂ ਜਿਹੜੇ ਮੁਸਲਮਾਨ ਫੌਜ ਸੀ ਤੁਰਕਾਂ ਦੀ, ਉਹਨਾਂ ਨੇ ਬੜੇ ਤਰਕ ਕੀਤੇ ਤੇ ਤਰਕਾਂ ਕੁਤਰਕਾਂ ਕਰਕੇ ਉਹਨਾਂ ਨੇ ਨੌਵੇਂ ਪਾਤਸ਼ਾਹ ਦਾ ਬਚਨ ਨਹੀਂ ਮੰਨਿਆ, ਗੱਲ ਕੀ ਮਹਾਰਾਜ ਜੀ ਦੀ ਆਗਿਆ ਨਹੀਂ ਮੰਨੀ, ਉਹਨਾਂ ਨੇ ਹਵਾ 'ਚ ਉਡਾ ਦਿੱਤੀ। ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਇਹ ਤਾਂ ਕੱਚੀ ਮੱਤ ਵਾਲੇ ਨੇ ਹਿੰਦੂ, ਇਹਨਾਂ ਨੇ ਇੱਕ ਦਾ ਕਹਿਣਾ ਸਾਰਿਆਂ ਨੇ ਮੰਨ ਲਿਆ, ਆਪਣਾ ਦਿਮਾਗ ਨਹੀਂ ਕੰਮ ਕੀਤਾ ਇਹਨਾਂ ਦਾ, ਅਸੀਂ ਤਾਂ ਨਹੀਂ ਇੱਥੋਂ ਉੱਠਦੇ, ਏਦਾਂ ਤਰਕਾਂ ਕੁਤਰਕਾਂ ਕੀਤੀਆਂ।
ਤਰਕ ਚ ਮੂਰਖ ਕਹਿ ਮੁਸਕਾਵੇ,
ਨਾਲੇ ਤਰਕਾਂ ਕਰਦੇ ਨੇ ਨਾਲੇ ਮੂਰਖ ਹੱਸਦੇ ਨੇ, ਕਹਿੰਦੇ ਵੇਖੋ ਕਿਵੇਂ ਇਹਨਾਂ ਦੀ ਮੱਤ ਮਾਰੀ, ਕਿਵੇਂ ਡਰਦੇ ਦੌੜੇ ਜਾਂਦੇ ਨੇ, ਕਿਉਂਕਿ ਜਿਹੜੇ ਹਿੰਦੂ ਫੌਜ ਸੀ ਉਹ ਸਾਰੀ ਉੱਥੋਂ ਉੱਚੇ ਥਾਂ ਤੇ ਆ ਰਹੀ ਸੀ। ਕਹਿੰਦੇ ਵੇਖੋ ਕਿਵੇਂ ਮੂਰਖ ਆਪਣੀ ਫੌਜ ਚੁੱਕੀ ਫਿਰਦੇ ਨੇ, ਸਮਾਨ ਚੁੱਕੀ ਫਿਰਦੇ ਨੇ, ਭਾਜੜ ਪਈ ਹੋਈ ਆ ਬਿਨਾਂ ਗੱਲ ਤੋਂ ਇਹਨਾਂ ਨੂੰ, ਏਦਾਂ ਨਾਲੇ ਤਰਕ ਕਰਦੇ ਨਾਲੇ ਹੱਸਦੇ ਨੇ ਮੂਰਖ।
ਹਿੰਦੂ ਨ੍ਰਿਪ ਜੋ ਚਮੂ ਸਮੇਤ,
ਜਿੰਨੇ ਹਿੰਦੂ ਫੌਜ ਸੀ ਰਾਜੇ ਬਿਸ਼ਨ ਸਿੰਘ ਦੇ ਸਮੇਤ,
ਗੁਰਬਚ ਪਰ ਨੀਚੇ ਲੱਕ ਭੇਤ,
ਇਹਨਾਂ ਨੇ ਸਤਿਗੁਰਾਂ ਦੇ ਬਚਨਾਂ ਤੇ ਪੂਰਾ ਯਕੀਨ ਰੱਖਿਆ, ਭਰੋਸਾ ਰੱਖਿਆ, ਭਾਵੇਂ ਉਹਨਾਂ ਨੇ ਤਰਕਾਂ ਵੀ ਕੀਤੀਆਂ, ਇਹਨਾਂ ਦਾ ਭਰੋਸਾ ਨਹੀਂ ਟੁੱਟਾ, ਇਹਨਾਂ ਨੇ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਰੱਖਿਆ।
ਸਭਿਆਂ ਡੇਰੇ ਦੂਰੇ ਉਤਾਏ, ਉੱਚੀ ਠੌਰ ਹੇਰ ਕਰ ਚਾਏ,
ਸਾਰਿਆਂ ਨੇ ਆਪਣੇ ਡੇਰੇ ਉੱਥੋਂ ਚੁੱਕ ਲਏ ਤੇ ਉੱਚੀ ਥਾਂ ਵੇਖ ਕੇ ਕਿਨਾਰੇ ਤੇ ਜਿੱਥੇ ਜਿੱਥੇ ਕਿਸੇ ਨੂੰ ਉਚਾਈ ਲੱਭੀ, ਉੱਚਾ ਜਗ੍ਹਾ ਥਾਂ ਲੱਭਿਆ, ਉੱਥੇ ਉੱਥੇ ਚੱਲ ਕੇ ਨਾ ਸਾਰਿਆਂ ਨੇ ਡੇਰਾ ਕਰ ਲਿਆ।
ਜਿਸ ਦੀ ਸਤਿਗੁਰ ਤਾਂ ਕਰਿਆ,
ਜਿਸ ਪਾਸੇ ਨੌਵੇਂ ਪਾਤਸ਼ਾਹ ਨੇ ਡੇਰਾ ਕੀਤਾ ਸੀ ਨਾ, ਉਸੇ ਪਾਸੇ ਸਾਰੀ ਫੌਜ ਨੇ ਆ ਕੇ ਡੇਰਾ ਕਰ ਲਿਆ।
ਨਿਜ ਸੁਖ ਹਿਤ ਉਰ ਭਾਉ ਤਰਿਆ,
ਆਪਣੇ ਸੁਖ ਵਾਸਤੇ ਗੁਰੂ ਸਾਹਿਬ ਤੇ ਭਾਵਨਾ ਧਾਰਨ ਕੀਤੀ ਇਹਨਾਂ ਸਾਰਿਆਂ ਨੇ।
ਸੂਰਜ ਅਸ ਭਇਓ ਅੰਧਕਾਰਾ,
ਖਾਲਸਾ ਜੀ ਇਹਨੇ, ਪਰ ਜਿਹੜੇ ਮੁਸਲਮਾਨ ਸੀ ਉਹ ਨਹੀਂ ਆਏ, ਉਹਨਾਂ ਨੇ ਥੱਲੇ ਹੀ ਡੇਰਾ ਰੱਖਿਆ ਦਰਿਆ ਦੇ ਕੰਢੇ ਤੇ, ਬਾਕੀ ਸਾਰੀਆਂ ਫੌਜਾਂ ਆ ਗਈਆਂ। ਤੋਂ ਨੌਵੇਂ ਪਾਤਸ਼ਾਹ ਜੀ ਦੇ ਬਚਨ ਤੇ ਬਾਕੀਆਂ ਨੇ ਵਿਸ਼ਵਾਸ ਭਰੋਸਾ ਰੱਖਿਆ। ਇਧਰ ਜਦੋਂ ਰਾਤ ਹੋਈ ਸੂਰਜ ਅਸਤ ਹੋਇਆ,
ਤੁਰਕ ਨਿਸਾਮੋਂ ਬਿਨਾ ਸੰਭਾਲਾ,
ਕਹਿੰਦੇ ਤੁਰਕ ਰਾਤ ਨੂੰ ਬਿਨਾ ਸੰਭਾਲ ਤੋਂ, ਉਹਨਾਂ ਆਖਿਆ ਦੋ ਦਿਨ ਹੋ ਗਏ ਨੇ ਅੱਗੇ ਨੀ ਪਾਣੀ ਚੜਿਆ, ਅੱਜ ਕਿੱਥੋਂ ਆ ਜਾਏਗਾ ਚੜ ਕੇ, ਏਦਾਂ ਉਸੇ ਤਰ੍ਹਾਂ ਉਹਨਾਂ ਨੇ ਆਪਣੇ ਬਿਨਾਂ ਸੰਭਾਲ ਦੇ ਨਾਲ ਉੱਥੇ ਹੀ ਪਏ ਰਹੇ।
ਦੇਸ਼ ਕਾਮ ਰੋ ਕੇ ਨਰ ਆਏ, ਮੰਤਰ ਸਾਧ ਕੇ ਸਭ ਵੀ ਦਿੱਲੀ ਆਏ,
ਪਾਰਲੇ ਪਾਸਿਓਂ ਜਿਹੜੇ ਕਾਮਰੂ ਦੇਸ਼ ਦੇ ਲੋਕ ਸੀ ਉਹਨਾਂ ਨੇ ਮੰਤਰ ਸਾਧੇ ਤੇ ਮੰਤਰ ਸ਼ਕਤੀਆਂ ਨੂੰ ਸਿੱਧ ਕਰਕੇ ਰਾਤ ਨੂੰ ਉਹ ਕਿਨਾਰੇ ਤੇ ਆ ਗਏ ਦਰਿਆ ਦੇ, ਜਿਵੇਂ ਉਹਨਾਂ ਨੇ ਵਿਚਾਰ ਕੀਤੀ ਸੀ ਵੀ ਅੱਜ ਰਾਤ ਨੂੰ ਦਰਿਆ ਉਛਾਲਾਂਗੇ ਸਾਰੀ ਫੌਜ ਰੁੜ ਜਾਏਗੀ ਪਾਣੀ ਦੇ ਵਿੱਚ, ਉਸੇ ਤਰ੍ਹਾਂ ਆਪਣੇ ਪਕਾਏ ਹੋਏ ਮੰਤਰ ਮੁਤਾਬਕ ਰਾਤ ਨੂੰ ਮੰਤਰ ਸਾਧ ਕੇ ਦਰਿਆ ਦੇ ਕਿਨਾਰੇ ਤੇ ਆ ਗਏ।
ਕਰੇ ਉਚਾਰਨ ਕੋ ਜਿਸ ਕਾਲਾ,
ਉਸ ਵਕਤ ਉਹਨਾਂ ਨੇ ਆਪਣੇ ਮੰਤਰ ਉਚਾਰਨ ਕੀਤੇ।
ਢੋਲਕ ਡਮਰ ਬਜਾਏ ਬਿਸਾਲਾ,
ਆਪਣੇ ਢੋਲ ਡਮਰੂ ਆਦਿਕ ਬਜਾ ਕੇ ਜਿਸ ਪ੍ਰਕਾਰ ਨਾਲ ਉਹ ਮੰਤਰ ਪੜ੍ਹਦੇ ਨੇ ਹੂਤੀਆਂ ਦੇ ਕੇ, ਉਸ ਤਰੀਕੇ ਨਾਲ ਪੜ੍ਹੇ।
ਬਲੀ ਦਈ ਤੇ ਅਟਕ ਪ੍ਰਵਾਹੋ,
ਫਿਰ ਉਹਨਾਂ ਨੇ ਬਲੀ ਵੀ ਦਿੱਤੀ ਉਸ ਪਾਸੇ ਜਿਵੇਂ ਉਹਨਾਂ ਦੀ ਰੀਤ ਸੀ, ਬਲੀ ਦੇ ਕਰਕੇ ਪ੍ਰਵਾਹ ਨੂੰ ਛਾਲਣਾ ਚਾਹੁੰਦੇ ਨਦੀ ਨੂੰ।
ਉਛਲ ਬਯੋ ਲਸ਼ਕਰ ਕੇ ਮਾਓ,
ਖਾਲਸਾ ਜੀ ਉਹਨਾਂ ਦੇ ਮੰਤਰ ਕੰਮ ਕਰ ਗਏ, ਮੰਤਰ ਸ਼ਕਤੀ ਦੇ ਨਾਲ ਉਹਨਾਂ ਨੇ ਦਰਿਆ ਉਛਾਲ ਦਿੱਤਾ ਤੇ ਉਛਲ ਕੇ ਦਰਿਆ ਉਰਲੇ ਪਾਸੇ ਦਲ ਤੇ ਪੈ ਗਿਆ, ਜਿੱਥੇ ਫੌਜਾਂ ਤੁਰਕਾਂ ਦੀਆਂ ਟਿੱਕੀਆਂ ਹੋਈਆਂ ਸੀ, ਉਸੇ ਪਾਸੇ ਦਰਿਆ ਉਛਲ ਕੇ ਵੱਧ ਕੇ ਆਇਆ।
ਉਲਟੇ ਜਲ ਕੋ ਬੇਗ ਮਿਸਾਲਾ,
ਜਿਵੇਂ ਏਦਾਂ ਲੱਗਦਾ ਵੀ ਪਾਣੀ ਉਲਟਾ ਕੇ ਸੁੱਟ ਦਿੱਤਾ ਹੋਵੇ ਉਹਨਾਂ ਨੇ ਪਰਲੇ ਪਾਸਿਓਂ, ਏਦਾਂ ਉਲਟ ਕੇ ਪਾਣੀ ਇਸ ਪਾਸੇ ਚੱਲ ਕੇ ਆਇਆ।
ਬਹੇ ਤੁਰਕ ਜੁਤ ਆਯੁਧ ਜਾਲਾ,
ਕਹਿੰਦੇ ਤੁਰਕਾਂ ਦੀਆਂ ਜਿੰਨੀਆਂ ਫੌਜਾਂ ਸੀ ਨਾ, ਜਿਹਨਾਂ ਗੁਰੂ ਸਾਹਿਬ ਦੇ ਬਚਨ ਨਹੀਂ ਮੰਨੇ ਨੌਵੇਂ ਪਾਤਸ਼ਾਹ ਦੇ, ਉਸੇ ਵਕਤ ਉਸ ਪਾਣੀ ਦੇ ਵਿੱਚ ਰੁੜ ਗਏ, ਸੁੱਤੇ ਪਏ ਸੀ ਬੇਫਿਕਰੀ ਚ, ਬੇਪਰਵਾਹੀ ਦੇ ਵਿੱਚ ਪਾਣੀ ਦੇ ਵਿੱਚ ਸੁੱਤੇ ਪਏ, ਇੰਨਾ ਪਾਣੀ ਇੱਕਦਮ ਉਛਲ ਕੇ ਆਇਆ ਵੀ ਉਹਨਾਂ ਕੋਲ ਆਪਣਾ ਆਪ ਸੰਭਾਲਿਆ ਹੀ ਨਹੀਂ ਗਿਆ ਤੇ ਪਾਣੀ ਦੇ ਵਿੱਚ ਰੁੜਨ ਲੱਗੇ।
ਕੇਤਕ ਤੁਰਤ ਬੁੱਢ ਮਰ ਗਏ,
ਕਈ ਤਾਂ ਤੁਰਤ ਫੁਰਤੀ ਪਾਣੀ ਵਿੱਚ ਡੁੱਬ ਕੇ ਮਰ ਗਏ।
ਕੋ ਤਰ ਕਰ ਉੱਚੇ ਥਲ ਥੇ,
ਕਈ ਜਿਹੜੇ ਤਰਨਾ ਜਾਣਦੇ ਸੀ ਜਿਨ੍ਹਾਂ ਨੇ ਜਾਗ ਖੁੱਲ ਗਈ ਪਹਿਲਾਂ, ਉਹ ਤਰ ਕੇ ਬੜੀ ਛੇਤੀ ਨਾਲ ਦੌੜ ਕੇ ਕਿਨਾਰੇ ਵਾਲੇ ਪਾਸੇ ਨੂੰ ਵੱਧ ਕੇ ਆ ਗਏ। ਖਾਲਸਾ ਜੀ ਇੱਥੋਂ ਸੰਕੇਤ ਮਿਲਦਾ ਹੈ, ਜਿਹੜੇ ਗੁਰੂ ਕੇ ਬਚਨ ਕਮਾਉਂਦੇ ਨੇ ਉਹ ਇਸ ਭਵ ਸਾਗਰ ਤੋਂ ਤਰ ਜਾਂਦੇ ਨੇ, ਜਿਹੜੇ ਗੁਰੂ ਕੇ ਬਚਨਾਂ ਦੀ ਕਮਾਈ ਨਹੀਂ ਕਰਦੇ, ਮਨਮੁਖਤਾਈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਉਹ ਡੁੱਬ ਕੇ ਰੁੜ ਕੇ ਆਪਣਾ ਜੀਵਨ ਨਿਸ਼ਫਲ ਕਮਾਲ ਕਰ ਲੈਂਦੇ ਹਨ। ਤੋ ਇਸ ਵਕਤ ਉਹੀ ਦਸ਼ਾ ਹੋਈ ਨਾ ਤੁਰਕਾਂ ਦੀ, ਅੱਧੇ ਰੁੜ ਗਏ ਤੇ ਅੱਧਿਆਂ ਨੇ ਜਿਨ੍ਹਾਂ ਦੀ ਮਾੜੀ ਮੋਟੀ ਅੱਖ ਖੁੱਲ ਗਈ ਉਹਨਾਂ ਨੇ ਵਿੱਚੋਂ ਆਪਣਾ ਆਪ ਤਰ ਕੇ ਬਚਾ ਲਿਆ ਤੇ ਕਿਨਾਰੇ ਵੱਲ ਆ ਗਏ।
ਰਣ ਸਮਗਰੀ ਅਦਕ ਬਹਾਏ,
ਜਿੰਨੀ ਜੰਗ ਦੀ ਸਮੱਗਰੀ ਸੀ, ਹੁਣ ਜੰਗ ਦਾ ਬੜਾ ਸਮਾਨ ਸੀ ਇਹਨਾਂ ਦੇ ਨਾਲ, ਉਹ ਵੀ ਬਹੁਤ ਸਾਰੀ ਸਮੱਗਰੀ ਤਾਂ ਹੁਣ ਸੰਭਾਲ ਨਹੀਂ ਸਕੇ, ਇਥੋਂ ਤੱਕ ਕਿ ਆਪਣੇ ਹਥਿਆਰ ਵੀ ਪਾਣੀ ਦੇ ਵਿੱਚ ਹੀ ਰੋੜ ਬੈਠੇ।
ਕੋ ਕਿਤ ਥਿਰਿਓ ਬਹੁਤ ਕੋ ਜਾਵੇ,
ਤੇ ਕੋਈ ਵਹਿੰਦਾ ਜਾ ਰਿਹਾ ਤੇ ਕੋਈ ਕਿਤੇ ਕਿਸੇ ਨੂੰ ਆਸਰਾ ਮਿਲ ਗਿਆ ਤੇ ਉਹਦੇ ਆਸਰੇ ਨਾਲ ਰੁਕ ਗਏ ਨੇ।
ਦੀਨ ਤੁਰੰਗਨ ਕੇ ਬਹਿ ਗਏ,
ਘੋੜਿਆਂ ਦੀਆਂ ਕਾਠੀਆਂ ਬਹਿ ਗਈਆਂ ਦਰਿਆ ਦੇ ਵਿੱਚ।
ਖੜੇ ਖਲਗ ਸਿਪਰ ਨੈ ਦੇਖਤ ਬਏ,
ਨਾ ਕਹਿੰਦੇ ਕਿਸੇ ਦੀ ਢਾਲ ਲੱਭੀ ਨਾ ਕਿਰਪਾਨ ਲੱਭੀ। ਇਸੇ ਕਰਕੇ ਮਹਾਰਾਜ ਜੀ ਨੇ ਖਾਲਸੇ ਨੂੰ ਤਿਆਰ ਬਰ ਤਿਆਰ ਰੱਖਿਆ ਵੀ ਸਿੰਘ ਹਰ ਵੇਲੇ ਗਾਤਰੇ ਕਿਰਪਾਨ ਰੱਖੇ, ਤਿਆਰ ਬਰ ਤਿਆਰ ਹੀ ਰਹੇ। ਤੇ ਕਹਿੰਦੇ ਇਹਨਾਂ ਨੇ ਹੁਣ ਕਿਰਪਾਨਾਂ ਲਾ ਕੇ ਸਰਾਣੇ ਰੱਖੀਆਂ ਹੋਈਆਂ ਸੀ, ਕਈਆਂ ਨੇ ਕਿਰਪਾਨਾਂ ਢਾਲਾਂ ਸਰਾਣੇ ਰੱਖੀਆਂ ਹੋਈਆਂ ਸੀ। ਜਦੋਂ ਪਾਣੀ ਆਇਆ ਤੇ ਢਾਲਾਂ ਕਿਰਪਾਨਾਂ ਰੁੜ ਗਈਆਂ, ਨਾ ਕਿਸੇ ਦੇ ਤੇਗ ਹੱਥ ਲੱਗੀ ਨਾ ਢਾਲ ਲੱਗੀ, ਮਸਾਂ ਆਪਣੀ ਜਾਨ ਬਚਾ ਕੇ ਕਿਨਾਰੇ ਤੇ ਆਏ।
ਸ਼ਸਤਰ ਬਸਤਰ ਕਿਸ ਕੀ ਸੁਧ ਨਾ ਏ,
ਨਾ ਕਿਸੇ ਨੂੰ ਆਪਣੇ ਸ਼ਸਤਰ ਦੀ ਸੁਧ ਨਾ ਆਪਣੇ ਬਸਤਰ ਦੀ ਸੁਧ ਲੱਗੀ।
ਕੋ ਕੋ ਬਚੇ ਬਹੇ ਕੋ ਮਾਈ,
ਕੋਈ ਕੋਈ ਬਚਿਆ ਤੇ ਬਾਕੀ ਤਕਰੀਬਨ ਸਾਰੇ ਜਿੰਨੇ ਤੁਰਕ ਸੀ ਸਾਰੇ ਪਾਣੀ ਚ ਵਹਿ ਗਏ, ਰੁੜ ਗਏ।
ਹਾਹਾਕਾਰ ਸਭਨ ਮੈਂ ਭਇਓ,
ਹਾਹਾਕਾਰ ਮੱਚ ਗਈ ਸਾਰਿਆਂ ਦੇ ਵਿੱਚ, ਬਹੁਤ ਜ਼ਿਆਦਾ ਸ਼ੋਰ ਮੱਚ ਗਿਆ।
ਤਰਾਸ ਦਲ ਕੋ ਉਪਜੇ,
ਸਾਰਿਆਂ ਵਿੱਚ ਬੜਾ ਭਿਆਨਕ ਤਰਾਸ ਡਰ ਭੈ ਬਣ ਗਿਆ, ਸਹਿਮ ਬਣ ਗਿਆ।
ਸੁਣ ਭੈ ਕਰ ਰਾਜਾ ਉੱਠ ਥਾਇਓ, ਸ਼੍ਰੀ ਸਤਿਗੁਰ ਕੀ ਸ਼ਰਨੀ ਆਇਓ।
ਕਹਿੰਦੇ ਰਾਜਾ ਬਿਸ਼ਨ ਸਿੰਘ ਜਦੋਂ ਉਹਨੇ ਸੁਣਿਆ, ਉਹਨੇ ਆਖਿਆ ਬੜੀ ਕਿਰਪਾ ਕੀਤੀ ਨੌਵੇਂ ਪਾਤਸ਼ਾਹ ਨੇ, ਸਾਨੂੰ ਅੱਜ ਦਿਨੇ ਹੀ ਦੱਸ ਦਿੱਤਾ ਸੀ, ਨਹੀਂ ਤਾਂ ਇਹੀ ਹਾਲ ਅੱਜ ਸਾਡਾ ਵੀ ਹੋਣਾ ਸੀ। ਉਸ ਵਕਤ ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਜਦੋਂ ਇਹ ਕਲਾ ਵੇਖੀ ਨਾ, ਉਸ ਵਕਤ ਦਰਿਆ ਰੁੜ ਕੇ ਸਾਰਿਆਂ ਨੂੰ ਲਿਜਾ ਰਿਹਾ, ਤੇ ਉਸ ਵਕਤ ਰਾਜਾ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ।
ਤਰਾਹੇ ਤਰਾ ਕਰਕੇ ਬਿਕਲਾਇਵ,
ਤਰਾਹੇ ਤਰਾਹੇ ਕਹਿ ਕੇ ਵਿਆਕੁਲ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਬਲ ਹੋ ਕੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ।
ਰਾਖੋ ਪ੍ਰਭ ਦਲ ਜਲੈ ਬਹਾਇਓ,
ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਰੱਖ ਲੋ, ਕਿਉਂਕਿ ਦਰਿਆ ਸਾਰੇ ਦਲ ਨੂੰ ਰੋੜ ਕੇ ਲੈ ਚੱਲਿਆ, ਸਾਰੇ ਫੌਜਾਂ ਨੂੰ ਰੋੜ ਕੇ ਲੈ ਚੱਲਿਆ। ਮਹਾਰਾਜ ਦਲ ਤਾਂ ਮੇਰੇ ਨਾਲ ਹੀ ਆਇਆ ਨਾ, ਇਸ ਕਰਕੇ ਮਹਾਰਾਜ ਕਿਰਪਾ ਕਰਕੇ ਹੁਣ ਇਹਨਾਂ ਨੂੰ ਰੱਖ ਲੋ, ਬਚਾ ਲੋ।
ਸ਼੍ਰੀ ਗੁਰ ਕਹਿਓ ਪ੍ਰਥਮ ਸੁਧ ਕਰੇ,
ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਤੁਹਾਨੂੰ ਪਹਿਲਾਂ ਖਬਰ ਕਰ ਦਿੱਤੀ ਸੀ, ਤੁਹਾਨੂੰ ਦਿਨੇ ਦੱਸ ਦਿੱਤਾ ਸੀ, ਪਹਿਲਾਂ ਤੁਹਾਨੂੰ ਇਹ ਸਾਰੀ ਸੁਧ ਦੇ ਦਿੱਤੀ ਸੀ ਕਿ ਦਰਿਆ ਭਰ ਕੇ ਆਵੇਗਾ।
ਕਿਉਂ ਸੈਨਾ ਨੀਚੇ ਥਲ ਪਰੇ,
ਇਹ ਦੱਸੋ ਵੀ ਫਿਰ ਫੌਜਾਂ ਨੀਵੇਂ ਥਾਂ ਤੇ ਕੀ ਕਰਦੀਆਂ ਸੀ? ਅਸੀਂ ਤਾਂ ਤੁਹਾਨੂੰ ਦਿਨੇ ਕਹਿ ਦਿੱਤਾ ਸੀ ਵੀ ਉੱਚੇ ਥਾਂ ਤੇ ਆ ਜਾਓ, ਅੱਜ ਦਰਿਆ ਚੜ੍ਹ ਕੇ ਆਉਣਾ, ਪਰ ਤੁਸੀਂ ਸਾਡਾ ਬਚਨ ਜਿਨ੍ਹਾਂ ਨੇ ਮੰਨਿਆ ਉਹ ਆ ਗਏ, ਜਿਨ੍ਹਾਂ ਨੇ ਨਹੀਂ ਮੰਨਿਆ ਉਹ ਰਹਿ ਗਏ, ਤੇ ਨੀਵੇਂ ਥਾਂ ਤੇ ਫੌਜ ਕੀ ਕਰਦੀ ਸੀ?
ਉੱਚੇ ਥਲ ਜਲ ਜਾਏ ਨਾ ਕੈਸੇ,
ਪਾਣੀ ਦਾ ਤਾਂ ਸੁਭਾਅ ਉਹਨੇ ਨੀਵੇਂ ਥਾਂ ਤੇ ਜ਼ਿਆਦਾ ਮਾਰ ਕਰਨੀ ਹੁੰਦੀ ਹੈ, ਜਿੱਥੇ ਉੱਚਾ ਥਾਂ ਹੁੰਦਾ ਉੱਥੇ ਪਾਣੀ ਦੀ ਮਾਰ ਨਹੀਂ ਹੋ ਸਕਦੀ।
ਤਿਨਕੋ ਮੰਤਰ ਨਿਫਲ ਹੈ ਜੈਸੇ,
ਅਸੀਂ ਤਾਂ ਪਹਿਲਾਂ ਜਾਣਦੇ ਸੀ ਵੀ ਉਹਨਾਂ ਨੇ ਮੰਤਰਾਂ ਨਾਲ ਆਪਣਾ ਜਲ ਉਛਾਲਣਾ ਤੇ ਉੱਚੇ ਥਾਂ ਦੇ ਉੱਤੇ, ਹੁਣ ਮੰਤਰਾਂ ਦਾ ਜ਼ੋਰ ਨਹੀਂ ਚੱਲਦਾ, ਉਹ ਪਾਣੀ ਨੂੰ ਉੱਚੇ ਥਾਂ ਤੇ ਮੰਤਰਾਂ ਨਾਲ ਕਿਵੇਂ ਭੇਜ ਸਕਦੇ ਸਨ?
ਅਬਨੇ ਉਲਟੈ ਨਦ ਹਟ ਰੈ,
ਜੀ ਕਹਿੰਦੇ ਹੁਣ ਉਛਲ ਗਿਆ ਜਿੰਨਾ ਉਛਲਣਾ ਸੀ ਦਰਿਆ ਨੇ, ਹੁਣ ਜਿਨ੍ਹਾਂ ਨੇ ਬਹਿਣਾ ਸੀ ਉਹ ਬਹਿ ਗਏ, ਬਾਕੀ ਬਚੇ ਰਹਿਣਗੇ ਬਿਸ਼ਨ ਸਿੰਘ, ਹੁਣ ਤੁਹਾਡਾ ਨਹੀਂ ਕੋਈ ਨੁਕਸਾਨ ਹੁੰਦਾ, ਤੁਸੀਂ ਉੱਚੇ ਥਾਂ ਤੇ ਆ ਗਏ ਹੋ, ਤੁਹਾਡਾ ਹੁਣ ਬਚਾ ਹੋ ਗਿਆ, ਜਿਨ੍ਹਾਂ ਬਚਨ ਮੰਨ ਲਿਆ ਸੀ, ਜਿਨ੍ਹਾਂ ਨਹੀਂ ਮੰਨਿਆ ਰੁੜ ਗਏ ਨੇ।
ਬਹੇ ਸੋ ਬਏ ਅਬੈ ਨੈ ਬਏ,
ਮਹਾਰਾਜ ਕਹਿੰਦੇ ਜਿਹੜੇ ਹੁਣ ਬਹਿ ਗਏ ਸੋ ਬਹਿ ਗਏ, ਪਰ ਹੁਣ ਹੋਰ ਨਹੀਂ ਬਹਿੰਦੇ। ਬਿਸ਼ਨ ਸਿੰਘ ਡਰ ਨਾ, ਤੇਰੀ ਕਿਸੇ ਹੋਰ ਫੌਜ ਦਾ ਨੁਕਸਾਨ ਨਹੀਂ ਹੁੰਦਾ, ਜਿਹੜੇ ਬਹਿ ਗਏ ਸੋ ਬਹਿ ਗਏ, ਹੁਣ ਹੋਰ ਨਹੀਂ ਬਹਿੰਦੇ, ਹੋਰ ਨਹੀਂ ਰੁੜਦੇ।
ਪੈ ਵਿੱਚ ਵਗਣ ਲੱਕ ਦਰੀਆਓ, ਗੁਰ ਬਚ ਤੇ ਹਟ ਕੈ ਦਰੀਆਓ, ਥਿਰਿਓ ਜਾਏ ਨਿਜ ਸਹਿਜ ਸੁਭਾਓ।
ਆਖੋ ਸਤਨਾਮ ਸ੍ਰੀ। ਜਦੋਂ ਮੇਰੇ ਸਾਹਿਬ ਨੇ ਕਿਹਾ ਨਾ ਹੁਣ ਨੀ ਦਰਿਆ ਚੜਦਾ ਇਧਰ ਨੂੰ, ਤੇ ਹੁਣ ਖਾਲਸਾ ਜੀ ਦਰਿਆ ਵੀ ਮੇਰੇ ਸਾਹਿਬ ਦੇ ਹੁਕਮ ਚ ਚੱਲਦੇ ਨੇ, ਭੈ ਵਿੱਚ ਚੱਲੈ ਲੱਖ ਦਰਿਆ, ਦਰਿਆ ਵੀ ਸਾਹਿਬ ਦੇ ਜਿੱਧਰ ਰੱਬ ਰਜਾਏ ਵਹਿਣ ਤਦਾਊ ਗਉ ਕਰੇ, ਇਹ ਦਰਿਆ ਵੀ ਉਧਰ ਵਗਦੇ ਨੇ ਜਿੱਧਰ ਮੇਰੇ ਸਾਹਿਬ ਦਾ ਹੁਕਮ ਹੁੰਦਾ। ਕਹਿੰਦੇ ਬਚਨ ਕੀਤਾ, ਉਸੇ ਵੇਲੇ ਦਰਿਆ ਪਰੇ ਨੂੰ ਹੋ ਕੇ ਵਗਣ ਲੱਗ ਪਿਆ, ਨੀਵੇਂ ਪਾਸੇ ਨੂੰ ਬਹਿ ਕੇ ਫਿਰ ਪਰਲੇ ਪਾਸੇ ਨੂੰ ਚਲਾ ਗਿਆ।
ਨੀਠ ਨੀਠ ਹੋਈ ਪੁਨਸਾਰ,
ਕਹਿੰਦੇ ਪਾਣੀ ਪਰਲੇ ਪਾਸੇ ਨੂੰ ਵਹਿਣ ਫਿਰ ਉਸੇ ਤਰ੍ਹਾਂ ਜਿਵੇਂ ਪਹਿਲਾਂ ਵਹਿੰਦਾ ਸੀ, ਤੇ ਦਰਿਆ ਉਸੇ ਤਰ੍ਹਾਂ ਨੀਵੇਂ ਥਾਂ ਨੂੰ ਵਹਿ ਕੇ ਚੱਲਣ ਲੱਗ ਪਿਆ।
ਸਭੀ ਉਮਰਾਵ ਮਹਾਂ ਡਰ ਧਾਰ,
ਇਦਾਂ ਨੀਠ ਨੀਠ ਕਰਕੇ ਦਿਨ ਚੜ ਗਿਆ, ਤੇ ਦਿਨ ਚੜਦਿਆਂ ਜਿੰਨੇ ਉਮਰਾਵ ਸੀ ਸਾਰੇ ਡਰੇ ਹੋਏ ਸਨ ਪਤਾ, ਕਿਉਂਕਿ ਰਾਤ ਦੇ ਹਨੇਰੇ ਵਿੱਚ ਇੱਕ ਪਾਣੀ ਦੀ ਮਾਰ ਬੜੀ ਭਿਆਨਕ ਹੁੰਦੀ ਹੈ, ਇੱਕ ਹਨੇਰੇ ਚ ਕੁਝ ਨਜ਼ਰ ਨਾ ਆਵੇ, ਇਸ ਕਰਕੇ ਜਿਹੜੇ ਰਾਤ ਦੇ ਡਰੇ ਹੋਏ ਸਨ ਸਵੇਰੇ ਦਿਨ ਚੜਦਿਆਂ ਤੱਕ ਜਿੰਨੇ ਉਮਰਾਵ ਉਹ ਸਭ ਡਰੇ ਹੋਏ ਸਨ।
ਬਿਸ਼ਨ ਸਿੰਘ ਕੇ ਢਿੱਗ ਚੱਲ ਆਏ,
ਉਹ ਜਿੰਨੇ ਉਮਰਾਵ ਸੀ ਸਾਰੇ ਡਰਦੇ ਹੋਏ ਰਾਜੇ ਬਿਸ਼ਨ ਸਿੰਘ ਕੋਲ ਚੱਲ ਕੇ ਆਏ।
ਜਾਮਨੀ ਕੋ ਬਿਰਤਾਂਤ ਸੁਣਾਏ,
ਉਹਨਾਂ ਨੇ ਰਾਤ ਦਾ ਸਾਰਾ ਬਿਰਤਾਂਤ ਸੁਣਾਇਆ, ਰਾਤ ਦੀ ਸਾਰੀ ਗੱਲ ਰਾਜੇ ਬਿਸ਼ਨ ਸਿੰਘ ਨੂੰ ਆ ਕੇ ਦੱਸੀ।
ਦੇਸ਼ ਕਾਮਰ ਸਾਧੈ ਕੈਸੇ, ਮੰਤਰ ਸ਼ਕਤ ਤਰਤ ਜੇ ਐਸੇ,
ਆ ਕੇ ਬਿਸ਼ਨ ਸਿੰਘ ਹੁਣ ਡਰ ਗਏ। ਉਹ ਪਤਾ ਨੀ ਅੱਜ ਇਹਨਾਂ ਨੇ ਦਰਿਆ ਜਿਨ੍ਹਾਂ ਨੇ ਮੰਤਰਾਂ ਨਾਲ ਉਛਾਲ ਦਿੱਤਾ ਹੈ, ਉਹ ਮੰਤਰਾਂ ਨਾਲ ਹੋਰ ਕੀ ਨੀ ਕਰ ਸਕਦੇ, ਇਸ ਕਰਕੇ ਉਹ ਡਰੇ ਹੋਏ ਸੀ ਸਾਰੇ ਉਮਰਾ, ਸਭ ਦਾ ਮਨੋਬਲ ਟੁੱਟ ਗਿਆ ਸੀ। ਤੇ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਜੀ ਇਹ ਤਾਂ ਮੰਤਰ ਸ਼ਕਤੀਆਂ ਨੂੰ ਜਾਣਨ ਵਾਲੇ ਲੋਕ ਨੇ, ਅਸੀਂ ਇਹਨਾਂ ਨੂੰ ਕਿਵੇਂ ਜਿੱਤਾਂਗੇ, ਹਥਿਆਰਾਂ ਨਾਲ ਲੜਨਾ ਹੋਵੇ ਤਾਂ ਜਿੱਤ ਲਈਏ, ਹੁਣ ਮੰਤਰਾਂ ਨਾਲ ਕਿਵੇਂ ਲੜੀਏ।
ਹਥਿਆਰਨ ਕੀ ਨਹੀਂ ਲੜਾਏ,
ਹਥਿਆਰਾਂ ਦੀ ਲੜਾਈ ਕੋਈ ਨੀ, ਸ਼ਸਤਰਾਂ ਦੀ ਲੜਾਈ ਕੋਈ ਨਹੀਂ,
ਕਹਾਂ ਕਰੇ ਇਹ ਚਮੂ ਪਲਾਏ,
ਹੁਣ ਫੌਜਾਂ ਕੀ ਕਰਨਗੀਆਂ, ਹੁਣ ਤਾਂ ਸਾਡੀਆਂ ਫੌਜਾਂ ਭੱਜਣਗੀਆਂ, ਹੁਣ ਤਾਂ ਨੱਠਣਗੇ, ਇਹਨਾਂ ਮੰਤਰਾਂ ਅੱਗੇ ਸਾਡੇ ਹਥਿਆਰ ਜਿਹੜੇ ਨੇ ਉਹ ਨਹੀਂ ਚੱਲ ਸਕਣੇ।
ਨਿਰਪ ਲੈ ਕੇ ਉਮਰਾਵਨ ਸਾਥ ਆਇਓ ਜੈ ਬੈਠੇ ਗੁਰਨਾਥ।
ਹੁਣ ਰਾਜੇ ਬਿਸ਼ਨ ਸਿੰਘ ਦੀ ਵੀ ਸਮੱਸਿਆ ਸੀ, ਉਹਨੇ ਸਾਰੇ ਜਿੰਨੇ ਉਮਰਾਵ ਸੀ ਨਾ ਉਹਨਾਂ ਨੂੰ ਨਾਲ ਲਿਆ, ਤੇ ਨਾਲ ਲੈ ਕੇ ਉੱਥੇ ਆਇਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਡੇਰਾ ਸੀ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਚੱਲ ਕੇ ਆਇਆ।
ਚਿੰਤਾ ਮਹਿਦ ਧੀਰ ਔਰ ਟਾਰੇ,
ਚਿੰਤਾ ਮਨ ਦੇ ਵਿੱਚ ਤੇ ਧੀਰਜ ਖਤਮ ਹੈ ਸਾਰਿਆਂ ਦਾ, ਮਨ ਚ ਹੌਸਲਾ ਨੀ, ਡਰ ਗਏ ਨੇ, ਇੰਨੇ ਜ਼ਿਆਦਾ ਸਹਿਮੇ ਹੋਏ ਨੇ।
ਕਿਆ ਅਬ ਕਰੇ ਸਲਾਹ ਵਿਚਾਰੇ,
ਸਲਾਹਾਂ ਕਰਦੇ ਨੇ ਮਹਾਰਾਜ ਹੁਣ ਕੀ ਕਰੀਏ, ਕੀ ਹੋਵੇਗਾ, ਕੀ ਬਣੇਗਾ।
ਕਰ ਬੰਧਨ ਸਭੀ ਟਿਗ ਬੈਸੇ, ਨਿਸ਼ਾ ਬਿਰਤੰਤ ਪਨਿਓ ਅਪਾ ਜੈਸੇ,
ਸਾਰੇ ਮੱਥਾ ਟੇਕ ਕੇ ਨਾ ਜਿੰਨੇ ਸੀ ਰਾਜੇ ਬਿਸ਼ਨ ਸਿੰਘ ਨਾਲੇ ਦੇ ਉਮਰਾਵ ਅਹਿਲਕਾਰ, ਸਭ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕੋਲ ਬਹਿ ਗਏ, ਤੇ ਰਾਤ ਦਾ ਜਿੰਨਾ ਬਿਰਤਾਂਤ ਸੀ ਉਹ ਮਹਾਰਾਜ ਜੀ ਨੂੰ ਦੱਸਣ ਲੱਗੇ।
ਸ਼੍ਰੀ ਪ੍ਰਭ ਕਿਮ ਇਹ ਜੀਤੇ ਜਾਏ, ਜਿਨ ਪਰ ਬਲ ਕੋ ਬਸ ਨਾ ਬਸਾਏ।
ਕਹਿਣ ਲੱਗੇ ਹੇ ਪ੍ਰਭੂ ਜੀ ਇਹ ਕਿਵੇਂ ਜਿੱਤੇ ਜਾਣਗੇ, ਇਹ ਫੌਜਾਂ ਕਿਵੇਂ ਜਿੱਤੀਆਂ ਜਾਣਗੀਆਂ, ਜਿਨ੍ਹਾਂ ਨੇ ਮੰਤਰ ਸ਼ਕਤੀ ਨਾਲ ਦਰਿਆ ਤੱਕ ਉਛਾਲ ਦਿੱਤਾ, ਜਿਨ੍ਹਾਂ ਤੇ ਸਾਡਾ ਕੋਈ ਬਲ ਚੱਲਣਾ ਹੀ ਨੀ ਮਹਾਰਾਜ, ਬਸ ਹੀ ਨੀ ਚੱਲਣਾ, ਇਹ ਕਿਵੇਂ ਜਿੱਤਾਂਗੇ।
ਸੁਣ ਸ਼੍ਰੀ ਤੇਗ ਬਹਾਦਰ ਕਹਿਓ,
ਇਹ ਸੁਣ ਕੇ ਇਹਨਾਂ ਦੀ ਬੇਨਤੀ ਨੌਵੇਂ ਪਾਤਸ਼ਾਹ ਇਹਨਾਂ ਨੂੰ ਧੀਰਜ ਦੇਣ ਵਾਸਤੇ ਬੋਲੇ।
ਤੁਮਰੋ ਕਾਜ ਕਰਨ ਮੈਂ ਚਾਹਿਓ,
ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤੁਹਾਡਾ ਕੰਮ ਸਵਾਰਨ ਆਏ ਆ, ਨਾਲ ਤੁਹਾਡਾ ਕਾਰਜ ਕਰਨ ਵਾਸਤੇ ਆਏ ਹਾਂ।
ਦ੍ਰਿੜ ਚਿੱਤ ਰੱਖੋ ਗਿਣਤੀ ਤਿਆਗੋ,
ਤੁਸੀਂ ਆਪਣਾ ਚਿੱਤ ਪੱਕਾ ਰੱਖੋ, ਹੌਸਲੇ ਪੱਕੇ ਰੱਖੋ ਤੇ ਆਪਣੀਆਂ ਗਿਣਤੀਆਂ ਮਿਣਤੀਆਂ ਛੱਡ ਦਿਓ।
ਮੋਹੇ ਬਚਨ ਪਰ ਮਨ ਅਨਰਾਗੋ,
ਜਿਹੜਾ ਬਚਨ ਅਸੀਂ ਕਹੀਏ ਉਹਦੇ ਤੇ ਵਿਸ਼ਵਾਸ ਕਰੋ, ਜੋ ਬਚਨ ਅਸੀਂ ਕਹੀਏ ਉਹਦੇ ਤੇ ਯਕੀਨ ਕਰੋ, ਭਰੋਸਾ ਕਰੋ।
ਚਲੋ ਕਹੇ ਪਰ ਸੰਸਾ ਛੋਰ,
ਸਾਡੇ ਕਹਿਣੇ ਤੇ ਚੱਲੋ ਤੇ ਆਪਣਾ ਸੰਸਾ ਤਿਆਗ ਦਿਓ।
ਸਿੱਧ ਕਰੇ ਮੈਂ ਕਾਰਜ ਤੋਰ,
ਮਹਾਰਾਜ ਜੀ ਕਹਿੰਦੇ ਮੈਂ ਤੁਹਾਡਾ ਕਾਰਜ ਸਿੱਧ ਕਰਾਂਗਾ, ਤੁਹਾਡਾ ਕਾਰਜ ਸਵਾਰਾਂਗਾ।
ਮੋਹੇ ਭਰੋਸੇ ਸਭ ਚਲੇ ਆਏ, ਮੰਤਰ ਜੰਤਰ ਇਤ ਹੈ ਸਮਦਾਏ।
ਮੇਰੇ ਤੇ ਭਰੋਸਾ ਕਰਕੇ ਇੱਥੇ ਚੱਲ ਕੇ ਆਏ ਹੋ, ਇਥੋਂ ਦੇ ਲੋਕ ਮੰਤਰ ਜੰਤਰ ਜਾਣਦੇ ਨੇ, ਮੰਤਰ ਤੰਤਰ ਜਾਣਦੇ ਹਨ।
ਮਾਨੋ ਕਹਿਓ ਬਿਘਨ ਨਾ ਹੋਏ,
ਤੁਸੀਂ ਸਾਡਾ ਬਚਨ ਮੰਨਣਾ, ਜੇ ਸਾਡਾ ਬਚਨ ਮੰਨੋਗੇ ਤੁਹਾਨੂੰ ਕਿਸੇ ਪ੍ਰਕਾਰ ਦਾ ਬਿਘਨ ਨਹੀਂ ਲੱਗੇਗਾ।
ਫਤਿਹ ਸੁਦੇਸ਼ ਕਾਮਰੂ ਜੋਵੇ,
ਇਹ ਜਿਹੜਾ ਕਾਮਰੂ ਦੇਸ਼ ਹੈ ਇਹਦੇ ਤੇ ਤੁਹਾਡੀ ਫਤਿਹ ਹੋਵੇਗੀ।
ਇਤਿਹਾਦਕ ਕਹਿ ਧੀਰਜ ਦੀਨ, ਪੁਨੇ ਉਤਸ਼ਾਹ ਪੋਪ ਸੁਨ ਕੀਨ।
ਇਤਿਹਾਦਕ ਬਚਨ ਕਹਿ ਕੇ ਉਸ ਵੇਲੇ ਧੀਰਜ ਦਿੱਤਾ, साहब गरीबन बाज पातशाह जी महाराज जी ने इन्हां नूं हौसला दिता। इन्हां ने साहब दे बचन सुन के साहब जी दे बचना ते भरोसा किया और गरीबन बाज पातशाह जी महाराज जी जिवें अगे इन्हां राजयां दी संधि करवा रहे ने, वो कथा आप जी अगलिया प्रसंगां च सरवण करोगे।